ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਯਾ ਤਨ ਮਾਹੇ ਨਿਜਾਤਮ ਸੁਖ ਕੋ, ਅਨਭਵ ਕਰੋ ਹਰੋ ਭਵ ਦੁੱਖ ਕੋ। ਯਾ ਤਨ ਮਾਹੇ ਨਿਜਾਤਮ ਸੁਖ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ 29 ਛੰਦ 10ਵੇਂ ਅਧਿਆਏ ਦੇ ਆਪਾਂ ਕਰ ਚੁੱਕੇ ਹਾਂ। ਇਹ ਅਧਿਆਏ ਕੁਝ ਲੰਬੇ ਰਾਹ ਹੈ, ਸੋ ਜਿਹਦੇ ਵਿੱਚ ਵਿਦਾਂਤ ਮਤ ਦਾ ਵੀ ਥੋੜ੍ਹਾ ਜਿਹਾ ਸਿਧਾਂਤ ਕਵੀ ਜੀ ਵੱਲੋਂ ਭਾਵ ਗ੍ਰੰਥਕਰਤਾ ਭਰਤ ਹਰੀ ਸਿੱਧ ਯੋਗੀ ਜੀ ਮਹਾਰਾਜ ਉਹਨਾਂ ਵੱਲੋਂ ਵਿਦਾਨ ਦਾ ਵੀ ਕਥਨ ਕੀਤਾ ਹੋਇਆ ਹੈ। ਸੋ ਪਿੱਛੇ ਆਪਾਂ ਪੜ੍ਹਿਆ ਹੈ ਕਿ ਉਹ ਆਤਮਾ ਕੈਸਾ ਹੈ ਅਤੇ ਜੀਵ ਈਸ਼, ਇਹ ਜਿਹੜਾ ਭੇਦ ਫਰਕ ਜੋ ਜੀਵ ਈਸ਼ ਦੀ ਗ੍ਰੰਥ ਜੜ ਜਿਹੜੀ ਗੰਢ ਪਈ ਹੋਈ ਹੈ, ਇਹ ਤਾਂ ਇੱਕ ਭੇਦ ਗਿਆਨ ਭੇਦ ਕਰਕੇ ਹੈ, ਜਿਹੜਾ ਭੇਦ ਗਿਆਨ ਸਮਝ ਲਓ ਜਾਂ ਅਗਿਆਨ ਕਰਕੇ ਹੈ। ਅਤੇ ਜੀਵ ਦੇਸ਼ ਦਾ ਭੇਦ ਜਰਾ ਮਾਤਰ ਵੀ ਕੋਈ ਨਹੀਂ ਹੁੰਦੇ ਤੇ ਅਤੇ ਜਿਨ੍ਹਾਂ ਦਾ ਆਪਸ ਵਿੱਚ ਮਿਲਣ ਕਰਕੇ ਫਿਰ ਕਦੀ ਭੇਦ ਨਹੀਂ ਹੁੰਦਾ, ਉਹ ਆਪ ਵਿਛੜੇ ਵੀ ਕਦੋਂ ਹੈ, ਵਿਛੜੇ ਤਾਂ ਹੈ ਨਹੀਂ ਹਾਂ, ਇਹ ਤਾਂ ਅਗਿਆਨ ਕਰਕੇ ਹੀ ਇਹ ਭੇਦ ਪ੍ਰਤੀਤ ਹੁੰਦਾ। ਅਸਲ ਵਿੱਚ ਤਾਂ ਇਸ ਤਰ੍ਹਾਂ ਦੀ ਇਹ ਵਿਚਾਰ ਆ ਵੀ ਜਿਸ ਤਰ੍ਹਾਂ ਜਲ ਨਾਲ ਮਿਲ ਕੇ ਜਿਹੜੇ ਬੁਦਬੁਦਾ ਬੁਲਬਲੇ ਆ ਝੱਗ ਆ ਉਹ ਵੱਖਰੀ ਨਹੀਂ ਹੁੰਦੀ, ਪਰ ਉਹ ਬੁਲਬਲੇ ਬਣੇ ਕਰਕੇ ਪ੍ਰਤੀਤ ਜ਼ਰੂਰ ਹੁੰਦੀ ਵੀ ਬੁਲਬਲੇ ਆ ਆਹ ਪਾਣੀ। ਅਸਲ ਵਿੱਚ ਉਹ ਪਾਣੀ ਵਿੱਚੋਂ ਪੈਦਾ ਹੋਏ ਹੁੰਦੇ ਆ ਅਤੇ ਪਾਣੀ ਵਿੱਚ ਹੀ ਸਮਾ ਜਾਂਦੇ ਆ। ਇਸੇ ਤਰ੍ਹਾਂ ਈਸ਼ਵਰ ਅਤੇ ਜੀਵ, ਜੀਵ ਬੁਦਬੁਦੇ ਦੀ ਨਿਆਈ ਹੈ, ਈਸ਼ਰ ਜਿਹੜਾ ਹੈ ਉਹ ਜਲ ਦੀ ਨਿਆਈ ਹੈ। ਅਤੇ ਜਦੋਂ ਜੀਵ ਰੂਪੀ ਬੁਦਬੁਦਾ ਗਿਆਨ ਨੂੰ ਪਾ ਕਰਕੇ ਖਤਮ ਹੋ ਜਾਂਦਾ ਹੈ, ਉਸ ਵੇਲੇ ਇਹਦੀ ਅਭੇਦਤਾ ਈਸ਼ਵਰ ਜਾ ਕੇ ਹੁੰਦੀ ਹੈ। ਤਾਂ ਕਰਕੇ ਕਹਿੰਦੇ ਵੀ ਸਾਰੀਆਂ ਜਿਹੜੀਆਂ ਕਾਮਨਾ ਕਰਨੀਆਂ, ਇੱਛਾਵਾਂ ਕਰਨੀਆਂ, ਖਾਹਿਸ਼ਾਂ ਕਰਨੀਆਂ, ਉਹਨਾਂ ਦਾ ਤਿਆਗ ਜਿਹੜਾ ਕਰਨਾ, ਉਹ ਤਿਆਗ ਕਰਨ ਦੇ ਅਧੀਨ ਹੀ ਇਹਨਾਂ ਦੋਨਾਂ ਦਾ ਮਿਲਾਪ ਹੈ। ਮਤਲਬ ਇਵੇਂ ਵੀ ਸਮਝ ਲਓ, ਜਿੰਨਾ ਚਿਰ ਇੱਛਾਵਾਂ ਹੈ ਪਦਾਰਥਾਂ ਦੀਆਂ, ਭੋਗਾਂ ਦੀਆਂ, ਉਹਨਾਂ ਚਿਰ ਜੀਵ ਪੁਣਾ, ਜਦੋਂ ਇੱਛਾਵਾਂ ਭੋਗ ਪਦਾਰਥਾਂ ਦੇ ਖਾਹਿਸ਼ਾਂ ਖਤਮ ਹੋ ਜਾਣ, ਫਿਰ ਗਿਆਨ ਸੂਪ ਹੋਣੇ ਕਰਕੇ ਇਹ ਵੀ ਜੀਵ ਵੀ ਜਿਹੜਾ ਈਸ਼ਰ ਹੀ ਬਣ ਜਾਂਦਾ ਹੈ। ਸੋ ਇਸ ਸਰੀਰ ਦੇ ਵਿੱਚ ਕੀ ਹੈ, ਕਿਹਦਾ ਸੁੱਖ ਅਨੁਭਵ ਕਰ, ਕਾਮਨਾ ਕਰਕੇ ਦੁਖੀ ਨਾ ਹੋ, ਇਹ ਅੱਜ ਸਾਨੂੰ ਦੱਸ ਰਹੇ ਹੈ। ਕੁਝ ਸ਼ਬਦ ਵੀ ਇਹੋ ਜਿਹੇ ਮਤਲਬ ਛੰਦਾਂ ਵਿੱਚ ਲਿਖੇ ਹੋਏ ਆ ਜਿਨ੍ਹਾਂ ਦਾ ਭੇਵ, ਜਿਨ੍ਹਾਂ ਦਾ ਭੇਦ ਮਤਲਬ ਕੋਈ ਜੁੜਦਾ ਨਹੀਂ ਹੈ ਪ੍ਰਕਰਨ ਮੁਤਾਬਕ। ਅਤੇ ਵੈਸੇ ਵੀ ਜਿਵੇਂ ਜੋ ਮੇਰੇ ਮਨ 'ਚ ਅਨੁਭਵ ਆ ਜਾਂ ਕਿਸੇ ਦੇ ਮਨ 'ਚ ਅਨੁਭਵ ਆ, ਉਹ ਪੂਰਾ ਜ਼ਾਹਰ ਕੀਤੇ ਤੋਂ ਬਿਨਾਂ ਕਥਨ ਨਹੀਂ ਕੀਤਾ ਜਾ ਸਕਦਾ। ਮਤਲਬ ਜੋ ਮੇਰੇ ਮਨ 'ਚ ਵਿਚਾਰ ਆ, ਜੇ ਉਸ ਵਿਚਾਰ ਨੂੰ ਮੈਂ ਇੱਥੇ ਸਾਹਮਣੇ ਕਿਤੇ ਵੀ ਲਿਖ ਦੇਵਾਂ, ਕਿਸੇ ਪੇਜ 'ਤੇ, ਕਿਸੇ ਪੱਤਰ 'ਤੇ, ਪੂਰਾ ਨਾ ਲਿਖਾਂ, ਬਸ ਆਪਣੇ ਅਨੁਭਵ ਨੂੰ ਲੈ ਕੇ ਉੱਥੇ ਕਥਨ ਕਰ ਦੇਵਾਂ, ਤਾਂ ਸਮਝਣ ਵਾਲੇ ਨੂੰ ਸਮਝ ਨਹੀਂ ਪੈਂਦੀ। ਉਹ ਕਹੇਗਾ ਵੀ ਇਹ ਜਦੋਂ ਗੱਲ ਲਿਖੀ ਹੈ ਕਿਸ ਮੁਤਾਬਕ ਲਿਖੀ ਹੈ, ਕਾਰਨ ਕੀ ਹੈ, ਥੋੜ੍ਹਾ ਜਿਹਾ ਵੀ ਇਹਦੇ ਵਿੱਚ ਦੱਸਿਆ ਜਾਏਗਾ ਅਤੇ ਅਗਲਾ ਅਨੁਭਵ ਆਪਣਾ ਲੈ ਸਕਦਾ। ਇਸੇ ਤਰ੍ਹਾਂ ਭਰਥਰ ਹਰੀ ਜੀ ਨੇ ਆਪਣੇ ਅਨੁਭਵ ਮੁਤਾਬਕ ਹੀ ਜਿਹੜਾ ਸ਼ੋਰਟ ਜਿਹਾ ਲਿਖਿਆ, ਅਤੇ ਜਿਸ ਕਰਕੇ ਕਈ ਵਿਚਾਰਾਂ ਫਿਰ ਪ੍ਰਕਰਨ ਨਾਲ ਜੋੜਨੇ ਕਰਕੇ ਥੋੜ੍ਹੀਆਂ ਬਹੁਤੀਆਂ ਸਿੱਧ ਵੀ ਨਹੀਂ ਹੁੰਦੀਆਂ। ਸੋ ਜੋ ਜੋ ਅੱਖਰ ਲਿਖੇ ਅੱਖਰਾਂ ਮੁਤਾਬਕ ਤਾਂ ਆਪਾਂ ਫਿਰ ਪੜ੍ਹ ਹੀ ਰਹੇ ਹਾਂ। ਅਤੇ ਇਸ ਕਰਕੇ ਅੱਜ ਜਿਹੜਾ 30ਵਾਂ ਛੰਦ ਹੈ ਉਸ ਦੀ ਵਿਚਾਰ ਕਰੀਏ। ਗੁਰੂ ਮਹਾਰਾਜ ਕਿਰਪਾ ਕਰਨ ਕਿ ਸਾਨੂੰ ਸਮਝ ਪੈ ਜਾਵੇ, ਜਿਸ ਕਰਕੇ ਅਸੀਂ ਵਿੱਦਿਆ ਪ੍ਰਾਪਤ ਕਰ ਸਕੀਏ ਵਿਰਾਗ ਦੇ ਸੰਬੰਧ ਵਿੱਚ। ਸੋ ਆਓ ਵਿਚਾਰ ਕਰੀਏ ਆਪਾਂ। ਯਾ ਤਨ ਮਾਹੇ ਨਿਜਾਤਮ ਸੁਖ ਕੋ, ਜੀਵ ਅਤੇ ਈਸ਼ਵਰ ਦਾ ਭੇਦ ਜਰਾ ਮਾਤਰ ਵੀ ਨਹੀਂ ਹੈ ਇਹ ਸਿਆਣਿਓ ਵਿਦਵਾਨੋ। ਇਸ ਕਰਕੇ ਤੁਸੀਂ ਜਿਹੜਾ ਇਹ ਮਨੁੱਖ ਸਰੀਰ ਆ ਨਾ, ਕਹਿੰਦੇ ਇਹਦੇ ਵਿੱਚ ਆਪਣੇ ਆਤਮਾ ਦੇ ਸੁੱਖ ਨੂੰ ਜਾ ਤਾਂ ਇਸ ਸਰੀਰ ਦੇ ਮਾਹੇ ਵਿੱਚ ਨਿਜ ਆਤਮ ਆਪਣੇ ਆਤਮਾ ਦੇ ਸੁੱਖ ਨੂੰ ਅਨੁਭਵ ਕਰੋ, ਹਰੋ ਭਵ ਦੁੱਖ ਕੋ ਅਨੁਭਵ ਕਰੋ। ਜੋ ਵੀ ਇਸ ਵਿੱਚ ਸੁੱਖ ਆ, ਜੋ ਤੁਹਾਨੂੰ ਲੱਗਦਾ ਵੀ ਸਾਨੂੰ ਵਿਸ਼ਿਆਂ ਵਿੱਚੋਂ ਭੋਗਾਂ 'ਚੋਂ ਆ ਰਿਹਾ, ਸਰੀਰ ਕਰਕੇ ਮਿਲ ਰਿਹਾ ਹੈ, ਇਹ ਸੁੱਖ ਸਰੀਰ ਦਾ ਨਹੀਂ, ਸਰੀਰ ਜੜ ਹੈ, ਜੜ ਕਦੀ ਸੁੱਖ ਨਹੀਂ ਲੈ ਸਕਦਾ। ਇਹ ਤਾਂ ਸੁੱਖ ਜੋ ਚੇਤਨ ਦੇ ਰਿਹਾ ਹੈ, ਮਤਲਬ ਜੋ ਦਵੇ ਫਿਰ ਉਹਦਾ ਹੀ ਸੁੱਖ ਹੁੰਦਾ ਨਾ। ਇਸ ਕਰਕੇ ਆਤਮਾ ਦੇ ਸੁੱਖ ਨੂੰ ਅਨੁਭਵ ਕਰੋ, ਭਾਵ ਸਾਖਿਅਤ ਕਰੋ ਜਾਂ ਲੈਣਾ ਕਰੋ, ਆਤਮਾ ਦੇ ਸੁੱਖ ਨੂੰ ਸਾਖਿਅਤ ਕਰਕੇ ਲੈਣਾ ਕਰੋ, ਪ੍ਰਾਪਤ ਕਰੋ। ਅਤੇ ਜਿਹੜੇ ਸੰਸਾਰ ਦੇ ਦੁੱਖ ਰੂਪੀ ਪਦਾਰਥ ਆ ਨਾ, ਜਿਹਨਾਂ ਦੀ ਇੱਛਾਵਾਂ ਕਰਨੀਆਂ ਪੈਂਦੀਆਂ, ਇੱਛਾਵਾਂ ਕਰਕੇ ਜਦੋਂ ਇੱਛਾ ਪੂਰੀ ਨਹੀਂ ਹੁੰਦੀ ਉਦੋਂ ਦੁੱਖ ਹੁੰਦਾ। ਪਦਾਰਥਾਂ ਸੰਸਾਰ ਦੇ ਦੁੱਖ ਰੂਪ ਪਦਾਰਥਾਂ ਨੂੰ ਤਿਆਗੋ, ਅਨੁਭਵ ਕਰੋ। ਜਾ ਤਨ ਮਾਹਿ ਨਿਜ ਆਤਮ ਸੁੱਖ, ਆਤਮਾ ਦੇ ਸੁੱਖ ਨੂੰ ਅਨੁਭਵ ਕਰੋ ਇਸ ਸਰੀਰ ਦੇ ਵਿੱਚ, ਭਾਵ ਆਤਮਾ ਦੇ ਸੁੱਖ ਨੂੰ ਮੰਨੋ, ਅਨੁਭਵ ਕਰੋ, ਸਾਖਿਅਤ ਕਰੋ, ਪ੍ਰਗਟ ਵੀ ਕਰੋ। ਭਾਵ ਜਿਹੜਾ ਹੈ ਅਨਾਤਮਾ ਸੁੱਖ ਨੂੰ ਛੱਡ ਕੇ, ਪਦਾਰਥਾਂ ਦੇ ਸੁੱਖ ਨੂੰ ਛੱਡ ਕੇ ਆਤਮਾ ਦੇ ਸੁੱਖ ਨੂੰ ਅਨੁਭਵ ਕਰੋ ਅਤੇ ਹਰੋ ਭਾਵ ਦੁੱਖ ਕੋ, ਸੰਸਾਰ ਦੇ ਜਿਹੜੇ ਦੁੱਖ ਰੂਪ ਪਦਾਰਥ ਹੈ ਉਹਨਾਂ ਦਾ ਹਰੋ ਕਹੀਏ ਨਾਸ ਕਰੋ, ਉਹਨਾਂ ਨੂੰ ਤਿਆਗੋ। ਮੋਰ ਗਿਰਾ ਮੋ ਤੋਰ ਸੁਨੇਹਾ, ਕਹਿੰਦੇ ਵੀ ਜੇ ਮੇਰੀ ਬਾਣੀ ਦੇ ਵਿੱਚ ਤੁਹਾਡਾ ਥੋੜ੍ਹਾ ਬਹੁਤ ਵੀ ਪ੍ਰੇਮ ਹੈ ਤਾਂ ਕਹਿੰਦੇ ਆ ਮੋਰ ਗਿਰਾਮੋ ਤੋਰ ਸੁਨੇਹਾ, ਮੇਰੀ ਗਿਰਾ ਮੈਂ ਪਾ ਬਾਣੀ ਦੇ ਵਿੱਚ ਤੋਰ ਕੇ ਤੁਹਾਡਾ ਜੇ ਕੋਈ ਸੁਨੇਹਾ ਪ੍ਰੇਮ ਹੈ। ਧਰੋ ਤਵੇ ਤੁਮ ਮਤ ਤੁਮ ਮਮ ਮਤ ਏਹਾ, ਧਰੋ ਤਵੇ ਤੁਮ ਮਮ ਮਤ ਏਹਾ, ਤਵੇ ਭਾਵ ਤਾਂ ਹੀ ਤੁਸੀਂ ਜਿਹੜੀ ਮੇਰੀ ਇਹ ਮਤ ਸਿੱਖਿਆ ਹੈ ਉਸ ਨੂੰ ਧਰੋ ਕੇ ਧਾਰਨਾ ਕਰੋ। ਜੋ ਸਿੱਖਿਆ ਤੁਹਾਡੇ ਆਪਣੇ ਸਰੂਪ ਨੂੰ ਦੇਖਣ ਦੀ ਹੈ, ਆਪਣੇ ਆਪ ਨੂੰ ਝਾਕਣ ਦੀ ਆ, ਉਹ ਮੇਰੀ ਸਿੱਖਿਆ ਤੁਸੀਂ ਧਾਰਨ ਕਰੋ। ਦੋਹਰਾ ਵੇਖਮ ਦੁੱਖ ਦੱਖਣ ਭੰਗ ਮੈਂ, ਕਿਉਂ ਮੈਂ ਕਹਿ ਰਿਹਾ, ਕਿਉਂਕਿ ਵੇਖਮ ਦਾ ਅਰਥ ਹੁੰਦਾ ਬੜੇ ਕਠਿਨ ਕਰੜੇ, ਬੜੇ ਕਰੜੇ ਜਿਹੜੇ ਨਰਕ ਦੇ ਦੁੱਖ ਆ, ਉਹ ਨਰਕਾਂ ਦੇ ਦੁੱਖ ਦੇਣ ਵਾਲੇ ਤਥਾ ਜਨਮ ਮਰਨ ਦੇ ਦੇਣ ਵਾਲੇ, ਅਤੇ ਖੇਣ ਭੰਗ ਮੈਂ, ਖੇਣ ਖੇਣ ਵਿੱਚ ਭੰਗ ਮੈਂ ਕਹੀਏ ਨਾਸ ਨੂੰ, ਭੰਗ ਨਾਮ ਨਾਸ ਦਾ, ਖਿਣ ਮੈਂ ਨਾਮ ਵੇਚਦਾ, ਖਿਣ ਨਾਮ ਖਿਣ ਦਾ ਮੈਂ ਮੈਨੇ ਵਿੱਚ, ਖਿਣ ਵਿੱਚ ਹੀ ਨਾਸ ਨੂੰ ਜੋ ਪ੍ਰਾਪਤ ਹੋ ਰਿਹਾ ਪਦਾਰਥ ਰੂਪ ਭੋਗ ਰੂਪ ਸੰਸਾਰ, ਭੋਗ ਰੂਪ ਪਦਾਰਥ ਰੂਪ ਸੰਸਾਰ, ਕਿਉਂਕਿ ਪਿੱਛੇ ਕਿਹਾ ਵੀ ਭੋਗ ਬਿਨਾਂ ਸੰਸਾਰ ਕਰਦਾ, ਜਿੱਥੇ ਭੋਗ ਉਹ ਸੰਸਾਰ ਹੈ, ਜਿੱਥੇ ਭੋਗ ਨਹੀਂ ਸੰਸਾਰ ਵੀ ਕਰਦਾ। ਭੋਗ ਰੂਪ ਸੰਸਾਰ ਤਾਂ ਕੋ ਵਿਦ ਸੰਸਾਰ ਸਮ, ਕਹਿੰਦੇ ਤਾਂ ਕੋ ਕਹੀਏ ਇਸ ਨੂੰ, ਭਾਵੇਂ ਸੰਸਾਰ ਨੂੰ, ਜਿਹੜਾ ਸੰਸਾਰ ਸਮ, ਸੰਸਾਰ ਜੋ ਨਦੀਆਂ ਵਿੱਚ ਹੁੰਦਾ ਇੱਕ ਜੀਵ ਹੈ ਸੰਸਾਰ, ਉਸ ਦੇ ਸਮਾਨ ਵਿਦ ਕਹੀਏ ਜਾਣ ਕਰਕੇ ਕੋਵਿਦ ਦੇਹ ਅਤੇ ਨਿਵਾਰ, ਜਿਹੜੇ ਕੋਵਿਦ ਵਿਦਵਾਨ ਆ ਸਿਆਣੇ ਪੁਰਸ਼ ਆ, ਉਹ ਨਿਵਾਰਤ ਕਹੀਏ ਤਿਆਗ ਦਿੰਦੇ ਸੰਸਾਰ ਨੂੰ, ਭੋਗ ਰੂਪੀ ਸੰਸਾਰ ਨੂੰ, ਪਦਾਰਥਾਂ ਰੂਪੀ ਸੰਸਾਰ ਨੂੰ। ਸੰਸਾਰ ਜਿਹੜਾ ਜਲ ਸਮੁੰਦਰ ਨਦੀਆਂ ਦਾ ਸੰਸਾਰ ਜੀਵ ਹੈ ਨਾ ਬੜਾ ਵੱਡਾ, ਉਹਦੇ ਸਮਾਨ ਵਿਦ ਕਹੀਏ ਜਾਣ ਕਰਕੇ, ਵਿਦ ਦਾ ਅਰਥ ਲਾਉਣਾ ਜਾਣ ਕਰਕੇ, ਕੋਵਿਦ ਦਾ ਅਰਥ ਲਾਉਣਾ ਸਿਆਣੇ ਪੁਰਜਾਂ ਵਿਦਵਾਨ ਜਨ, ਦੇਹ ਦਨਵਾਰ ਨਿਵਾਰ ਦਿੰਦੇ ਤਿਆਗ ਦਿੰਦੇ ਹੈ। ਇਹ ਇੱਕ ਸੰਸਾਰ ਨਾਮੇ ਜੀਵ ਆ, ਸਾਨੂੰ ਲੋਕਾਂ ਨੂੰ ਬਹੁਤਿਆਂ ਨੂੰ ਪਤਾ ਨਹੀਂ ਆ। ਇੱਕ ਸੰਸਾਰ ਇੱਕ ਜਲ ਜੰਤੂ ਦਾ ਨਾਮ ਹੈ, ਭਾਵ ਜਲ ਵਿੱਚ ਰਹਿਣ ਵਾਲਾ ਜੀਵ ਆ, ਜੋ ਮਨੁੱਖ ਘੋੜੇ ਆਦਿਕ ਵੱਡੇ ਵੱਡੇ ਜੀਵਾਂ ਨੂੰ ਇਹ ਸਾਬਤ ਹੀ ਖਾ ਜਾਂਦਾ, ਸੋ ਘੋੜਿਆਂ ਨੂੰ ਸਬੂਤੇ ਨਿਗਾ ਜਾਂਦਾ, ਬਹੁਤ ਵੱਡਾ ਜੀਵ ਆਪਣੇ ਨਜ਼ਰ ਵਿੱਚ। ਮੱਛੀ ਆਪਾਂ ਕਹੀ ਜਾਂਦੇ ਹਾਂ, ਸਮੁੰਦਰ ਵਿੱਚ ਬਹੁਤ ਤਰ੍ਹਾਂ ਦੇ ਜੀਵ, 42 ਲੱਖ ਜੀਵ ਜਲ ਮਹਿ ਹੋਤੇ, 42 ਲੱਖ ਜੀਵ ਜਲ ਵਿੱਚ ਅਤੇ 42 ਲੱਖ ਜੀਵ ਵੀ ਮਾਰੂਥਲ ਵਿੱਚ ਧਰਤੀ 'ਤੇ ਵੱਸਦੇ, ਇਸ ਤਰ੍ਹਾਂ 84 ਲੱਖ ਜੂਨਾ ਹੈ। ਤਾਂ ਕਹਿ ਰਿਹਾ ਵਿਖਮ ਦੁੱਖ ਦਖਿਣ ਭੰਗ ਮੈਂ, ਜੋ ਵਿਖਮ ਕਠਣ ਪਾ ਬੜੇ ਕਰੜੇ ਨਰਕਾਂ ਰੂਪ ਦੁੱਖ ਦਪਾ ਦੁੱਖ ਦਾ ਕਹੀਏ ਦੇਣ ਵਾਲਾ ਹੈ, ਅਤੇ ਖਿਣ ਭੰਗ ਮੈਂ, ਖਿਣ ਖਿਣ ਵਿੱਚ ਭੰਗ ਕਹੀਏ ਨਾਸ ਰੂਪ ਆ ਇਹ ਜੋ ਸੰਸਾਰ। ਹਾਂਜੀ, ਅਤੇ ਭੋਗ ਰੂਪ ਸੰਸਾਰ ਪਾਓ, ਸੰਸਾਰ ਜੋ ਭੋਗ ਰੂਪ ਪਦਾਰਥਾਂ ਰੂਪ ਆ, ਤਾਂ ਕੋ ਵਿਧ ਸੰਸਾਰ ਸਮ, ਉਸ ਸੰਸਾਰ ਨੂੰ ਸੰਸਾਰ ਸਮ ਪਾਓ। ਜੀਵ ਜਿਹੜਾ ਜੰਤੂ ਆ ਉਹਦੇ ਸਮਾਨ ਜਾਣ ਕਰਕੇ, ਵਿਧ ਨਾਮ ਜਾਣ ਕਰਕੇ, ਕੋਵਿਧ ਦੇ ਦਿਨਵਾਰ, ਕੋਵਿਧ ਜਿਹੜੇ ਵਿਦਵਾਨ ਆ ਸਿਆਣੇ ਪੁਰਸ਼ ਆ, ਉਹ ਇਸ ਸੰਸਾਰ ਦਾ ਤਿਆਗ ਕਰਦੇ ਨੇ, ਅਤੇ ਵੀ ਅਸੀਂ ਵੀ ਨਹੀਂ ਤਾਂ ਨਿਗਲੇ ਜਾਵਾਂਗੇ ਸੰਸਾਰ ਰੂਪੀ ਇਸ ਜਲ ਜੰਤੂ ਕੋਲੋਂ, ਖਾਧੇ ਜਾਵਾਂਗੇ, ਖਤਮ ਹੋ ਜਾਵਾਂਗੇ। ਸਵਈਆ ਜਬ ਹੋ ਬੁੱਧਵਾਨ ਤਵੀ ਤਤ, ਬੁੱਧਵਾਨ ਭਾਵ ਹੇ ਪੁਰਸ਼ੋ, ਬੁੱਧਵਾਨ ਭਾਵ ਬੁੱਧੀ ਵਾਲਿਓ, ਹੇ ਪੁਰਸ਼ੋ ਜਬ ਹੋ ਜਦੋਂ ਪਾ ਜਾ, ਜੇਕਰ ਤੁਸੀਂ ਆਪ ਬੁੱਧੀਵਾਨ ਹੋ ਤਾਂ ਤਵੀ ਦਾ ਅਰਥ ਤਦ, ਤਤ ਜੋ ਉਹ ਬ੍ਰਹਮ ਆ, ਬ੍ਰਹਮ ਕੋ ਧਿਆਨ ਧਰੋ, ਤਦ ਉਸ ਬ੍ਰਹਮ ਦੇ ਧਿਆਨ ਨੂੰ ਤੁਸੀਂ ਧਰੋ ਕਿ ਧਾਰਨ ਕਰੋ। ਹੇ ਪੁਰਸ਼ੋ ਜੇਕਰ ਤੁਸੀਂ ਆਪ ਬੁੱਧੀਵਾਨ ਹੋ ਤਾਂ ਤਵੀ, ਤਵੀ ਵਾ ਤਦੋਂ ਹੀ ਤੁਸੀਂ ਉਹ ਤਤ ਬ੍ਰਹਮ ਨਾ, ਜੋ ਜੋ ਸਭ ਦਾ ਤੱਤ ਰੂਪ ਹੈ, ਉਸ ਬ੍ਰਹਮ ਦਾ ਧਿਆਨ ਧਾਰਨ ਕਰੋ। ਕਿਉਂ ਪੁੱਛੋ ਵੀ ਕਿਉਂ ਧਾਰਨ ਕਰੋ ਧਿਆਨ, ਅਤੇ ਮੈਂ ਦੱਸਦਾ ਜੋ ਅਨੰਤ ਵਿਕਾਰ ਪਰੰ ਅਜਰੰ, ਜੋ ਅਨੰਤ ਭਾਵ ਅਨੰਤ ਅੰਤ ਤੋਂ ਰਹਿਤ ਆ, ਠੀਕ ਆ, ਫਿਰ ਜਿਹੜਾ ਜਿਹਦੇ ਵਿੱਚ ਕੋਈ ਵਿਕਾਰ ਨਹੀਂ, ਪ੍ਰਕਾਸ਼ ਰੂਪ ਆ, ਅਤੇ ਵਿਕਾਰ ਜਿਹਦੇ ਵਿੱਚ ਕੋਈ ਬਦਲਾਵ ਨਹੀਂ, ਜੋ ਇੱਕ ਰਸ ਇੱਕ ਸਮਾ ਰਹਿੰਦਾ, ਫਿਰ ਪਰੰਗ ਸਭ ਦਾ ਪਰਾ ਰੂਪ ਹੈ, ਅਤੇ ਅਜਰੰਗ ਜੋ ਜਰਾ ਤੋਂ ਰਹਿ, ਵਡੇਪ ਤੋਂ ਰਹਿਤੇ ਆ, ਠੀਕ ਆ। ਅਤੇ ਇਸ ਤਰ੍ਹਾਂ ਮਹਾਨ ਅਜਰੰਗ ਜਾਂ ਭਾਵ ਜੋ ਜਨਮ ਤੋਂ ਹੀ ਰਹਿ, ਅਤੇ ਇਹਦੇ ਸਮਝ ਲਓ ਤਤ ਲਾਭ ਅਤੇ ਆਨ ਨਾ ਲਾਭ ਪਰੋ, ਕਹਿੰਦੇ ਤਤ ਲਾਭ ਜੋ ਤਤ ਨਾ ਬ੍ਰਹਮ, ਬ੍ਰਹਮ ਦੀ ਲਾਭ ਦੀ ਪ੍ਰਾਪਤੀ ਤੋਂ ਜਿਹੜਾ ਹੋਰ ਕੋਈ ਲਾਭ ਪਰੋ ਕਹੀਏ ਪਰੇ ਨਹੀਂ ਹੈ, ਉਸ ਦੀ ਪ੍ਰਾਪਤੀ ਤੋਂ ਪਰੇ ਹੋਰ ਕੋਈ ਪ੍ਰਾਪਤੀ ਨਹੀਂ ਹੈ, ਠੀਕ ਹੈ। ਤਤ ਨਾਮ ਉਹਦਾ ਵੀ ਹੈ, ਉਹ ਜੋ ਬ੍ਰਹਮ ਆ ਉਹਦੀ ਲਾਭ ਅਤੇ ਆਨ ਪਾਓ, ਉਸ ਦੀ ਪ੍ਰਾਪਤੀ ਤੋਂ ਹੋਰ ਨਹੀਂ ਪ੍ਰਾਪਤੀ ਪਰੋ ਕਹੀਏ ਪਰੇ, ਕੋਈ ਹੋਰ ਕੋਈ ਪ੍ਰਾਪਤੀ ਪਰੇ ਹੈ ਹੀ ਨਹੀਂ। ਰੁਚ ਹੇਤ ਵਿਪਸਚਤ ਕੇ ਚਿਤ ਕੋ, ਇਹ ਪਾਠ ਵਿਪਸ ਚਤ ਨਹੀਂ ਕਰਨਾ ਜਾਂ ਵਿਪਸਚਿਤ ਸਿਚਿਤ ਨਹੀਂ ਕਰਨਾ, ਇਹ ਪਾਠ ਦਾ ਉਚਾਰਨ ਹੈ ਵਿਪਸਚਤ, ਵਿਪਸ ਕਹਿ ਕੇ ਚਤ ਕਹਿਣਾ। ਵਿਪਸਚਤ ਦਾ ਅਰਥ ਹੁੰਦਾ ਸਿਆਣਾ ਵਿਦਵਾਨ, ਵਿਦਵਾਨ ਹੀ ਸਮਝ ਲਓ ਸਿਧਾਰਥ। ਰੁਚ ਹੇਤ ਵਿਪਸਚਿਤ ਕੇ ਚਿਤ ਕੋ, ਵਿਪਸਚਿਤ ਭਾਵ ਜਿਹੜੇ ਸਿਆਣੇ ਵਿਦਵਾਨ ਆ, ਵਿਦਵਾਨ ਮਹਾਂਪੁਰਸ਼ ਗਿਆਨੀ ਲੋਕ ਆ, ਉਹਨਾਂ ਦੇ ਚਿੱਤ ਕੋ ਭਾਵ ਜਿਹੜੀ ਜਿਹੜਾ ਚਿੱਤ ਹੈ ਰੁਚੀ ਨਾ ਪ੍ਰੀਤੀ ਨਾਲ ਹੁੰਦਾ, ਚਿੱਤ ਪ੍ਰੀਤੀ ਦੇ ਹੇਤੂ, ਹੇਤ ਭਾਵ ਹੇਤੂ ਕਾਰਨ ਭਾਵ ਭੋਗ ਕਜਾ ਕਦਾ ਚਿੱਤ ਹੈ ਸਗਰੋ, ਕਦਾ ਚਿੱਤ ਵੀ ਜੋ ਸੰਸਾਰ ਦੇ ਭੋਗ ਆ ਸਾਰੇ ਹੋ ਸਕਦੇ ਹਨ, ਸਿਆਣੇ ਵਿਦਵਾਨ ਦੇ ਚਿੱਤ ਪ੍ਰੀਤੀ ਦੇ ਹੇਤੂ ਕਦਾ ਚਿੱਤ, ਕਦੇ ਕਦੇ ਭਾਵ ਸੰਸਾਰ ਦੇ ਸਾਰੇ ਭੋਗ ਹੋ ਸਕਦੇ, ਮਤਲਬ ਪ੍ਰਸ਼ਨ ਆ, ਪ੍ਰਸ਼ਨ ਆ ਵੀ ਹੋ ਸਕਦੇ ਜਾਂ ਨਹੀਂ, ਸਮਝ ਆਈ ਕਿ ਨਹੀਂ। ਮੈਂ ਦੁਬਾਰਾ ਪੜ੍ਹਦਾ, ਰੁਚ ਹੇਤ ਵਿਪਸਚਿਤ ਕੇ ਚਿਤ ਕੋ, ਭਵ ਭੋਗ ਕਦਾ ਚਿਤ ਹੈ ਸਗਰੋ, ਉਸ ਕਹਿੰਦੇ ਮਾਲਕ ਦੀ ਜਿਹੜੀ ਉਪਾਸ਼ਨਾ, ਉਸ ਅੰਤਰਜਾਮੀ ਦੀ ਉਪਾਸ਼ਨਾ ਨੂੰ ਤਿਆਗ ਕੇ ਸਿਆਣੇ ਪੁਰਸ਼ ਤੇ ਜਿਹੜੇ ਚਿੱਤ ਦੀ ਪ੍ਰੀਤੀ ਦੇ ਹੇਤੂ ਕਾਰਨ ਆ, ਸਿਆਣੇ ਪੁਰਸ਼ ਆ ਜਿਹੜੇ ਕਹਿੰਦੇ ਵੀ ਜਿਹੜੀ ਚਿੱਤ ਦੀ ਪ੍ਰੀਤੀ ਦੇ ਹੇਤੂ ਸੰਸਾਰ ਦੇ ਸੰਪੂਰਨ ਪਦਾਰਥ, ਹੁਣ ਚਿੱਤ ਚਾਹੁੰਦਾ ਹੈ ਸੰਸਾਰ ਦੇ ਪਦਾਰਥਾਂ ਨੂੰ, ਵੀ ਕਦਾਚਿਤ ਉਹਨਾਂ ਮਹਾਂਪੁਰਸ਼ਾਂ ਦਾ ਵੀ ਚਿੱਤ ਦੀ ਪ੍ਰੀਤੀ ਸੰਸਾਰ ਦੇ ਸੰਪੂਰਨ ਪਦਾਰਥਾਂ ਵਿੱਚ ਹੁੰਦੀ ਆ ਜਾਂ ਨਹੀਂ ਹੁੰਦੀ। ਅਤੇ ਇਹਦਾ ਉੱਤਰ ਆ ਵੀ ਸਿਆਣਾ ਪੁਰਸ਼ ਪਦਾਰਥਾਂ ਵਿੱਚ ਪ੍ਰੀਤੀ ਕਦੀ ਕਰਦਾ ਹੀ ਨਹੀਂ, ਅਤੇ ਉਹ ਹਮੇਸ਼ਾ ਈਸ਼ਵਰ ਦੇ ਚਰਨਾਂ ਵਿੱਚ ਪ੍ਰੀਤੀ ਕਰਦਾ। ਠੀਕ ਆ, ਜਲ ਨੀਚ ਕਰੇ ਰਤ ਬੀਚ ਇਹਨੇ, ਅਗ ਤਗ ਵਿਖੈ ਇਤਨੋ ਅੰਤਰੋ। ਕਹਿੰਦੇ ਵੀ ਅਸਲ ਵਿੱਚ ਇਹ ਨਾ ਜਿਹੜੀ ਇਸਤਰੀ ਆ ਧਨ ਪਦਾਰਥਾਂ ਦੇ ਵਿੱਚ ਨਾ, ਵੀ ਈਸ਼ਵਰ ਤੋਂ ਵੱਖਰੀ ਜੜ ਮੂਰਤੀ ਜਿਹੜੀ ਵਿੱਚ ਨੀਚ ਪੁਰਸ਼ ਪ੍ਰੀਤੀ ਕਰਦਾ। ਮੂਰਖ ਵਿੱਚ ਅਤੇ ਸਿਆਣੇ ਵਿੱਚ ਇੰਨਾ ਹੀ ਭੇਜ ਆ, ਮਤਲਬ ਪ੍ਰਸ਼ਨ ਖੜਾ ਆ, ਰੁਚਹਿਤ ਵਿਪਰਚਿਤ ਕੇਚਿਤ ਕੋ ਭਵ ਭੋਗ ਕਦਾ ਚਿਤ ਹੈ ਸਗਰੋ। ਵੀ ਸੰਸਾਰ ਦੇ ਜਿਹੜੇ ਸਾਰੇ ਭੋਗ ਆ, ਕਦਾ ਚਿਤ ਵਿਦਵਾਨਾਂ ਦੇ ਜਿਹੜੇ ਚਿੱਤ ਨੂੰ ਵੀ ਉਹ ਪ੍ਰੀਤੀ ਬਖਸ਼ਦੇ ਆ, ਜੋ ਕਿਉਂਕਿ ਚਿੱਤ ਦੀ ਪ੍ਰੀਤੀ ਦਾ ਕਾਰਨ ਜੋ ਸੰਸਾਰ ਦੇ ਪਦਾਰਥ ਆ, ਉਹ ਕੀ ਵਿਦਵਾਨਾਂ ਨੂੰ ਵੀ ਕੀ ਕਦਾ ਚਿਤ ਅਸਰ ਕਰਦੇ ਆ। ਇਹਦਾ ਭਾਵ ਇਹ ਆ ਕਿ ਨਹੀਂ ਵੀ ਸਿਆਣਾ ਪੁਰਖ ਸੰਸਾਰਕ ਭੋਗਾਂ ਨਾਲ ਪ੍ਰੀਤ ਨਹੀਂ ਕਰਦਾ, ਇਹਦੇ ਸਗੋਂ ਉਹਨਾਂ ਦਾ ਕੰਮ ਆ ਜਨ ਨੀਚ ਕਰੇ ਰਤ ਬੀਚ ਇਹਨੇ। ਜਿਹੜਾ ਨੀਚ ਜਾਨ ਪੁਰਖ ਆ, ਉਹ ਹੀ ਇਹਨਾਂ ਦੇ ਵਿੱਚ ਇਸਤਰੀ ਪਦਾਰਥਾਂ ਆਦਿਕ ਵਿੱਚ ਰੱਤੀ ਕਰਦਾ, ਪ੍ਰੀਤੀ ਕਰਦਾ। ਅਤੇ ਜਿਹੜਾ ਅੱਗ ਪੁਰਸ਼ ਅਗਿਆਨੀ ਪੁਰਸ਼ ਹੈ, ਅਤੇ ਅੱਗ ਤਗ ਵਿਖੇ ਤਨੋ ਅੰਤਰੋ, ਅੱਗ ਨਾਮ ਅਗਿਆਨੀ ਦਾ, ਤਗ ਨਾਮ ਤੱਤ ਗਿਆਨੀ ਦਾ, ਅਗਿਆਨੀ ਅਤੇ ਗਿਆਨੀ ਵਿੱਚ ਇਤਨੋ ਅੰਤਰ ਇੰਨਾ ਹੀ ਫਰਕ ਆ, ਇੰਨਾ ਭੇਜਦੇ ਆ। ਉਹ ਤਾਂ ਸੰਸਾਰ ਪਰਮੇਸ਼ਰ ਦੇ ਚਿੰਤਨ ਵਿੱਚ ਪ੍ਰੀਤੀ ਕਰਦੇ ਆ, ਅਤੇ ਪਦਾਰਥਾਂ ਵਿੱਚ ਬਿਲਕੁਲ ਨਹੀਂ ਕਰਦੇ। ਜੀਵ ਜਿਹੜੇ ਆ ਈਸ਼ਵਰ ਦਾ ਚਿੰਤਨ ਨਹੀਂ ਕਰਦੇ, ਸੰਸਾਰ ਪਦਾਰਥਾਂ ਵਿੱਚ ਜ਼ਿਆਦਾ ਹੀ ਉਹ ਪ੍ਰੀਤੀ ਕਰਦੇ। ਦਾਤ ਪਿਆਰੀ ਵਿਸਰੈ ਦਤਾਰਾ ਵਾਲੀ ਉਹ ਗੱਲ ਜ਼ਿਆਦਾ ਕਰਦੇ ਹੈ। ਟੋਟ ਗਛੰਦ ਜੜ ਰੂਪ ਸਭੀ ਤਨ ਆਨ ਜਿਤੇ, ਅੱਗੇ ਤੋਟਕ ਛੰਦ ਵਿੱਚ ਕਹਿੰਦੇ ਆ ਕਿ ਮਨੁੱਖ ਸਰੀਰ ਤੋਂ ਬਿਨਾਂ ਜਿੰਨੇ ਹੋ ਸਰੀਰ ਆ ਸੋ ਸਾਰੇ ਜੜ ਹੈ, ਜੜ ਰੂਪ ਸਭੀ ਤਨ ਆਣ ਜਿਤੇ, ਜੜ ਰੂਪ ਸਾਰੇ ਤਨ ਹੋਰ ਜਿੱਤ ਗਏ ਜਿੰਨੇ ਜਿੰਨੇ ਵੀ ਸਰੀਰ, ਮਨੁੱਖ ਸਰੀਰ ਤੋਂ ਬਿਨਾਂ ਜਿੰਨੇ ਵੀ ਹੋ ਸਰੀਰ ਆ ਉਹ ਸਾਰੇ ਜੜ ਆ। ਜਿਨ ਮੈਂ ਨਾ ਸ਼ੁਭਾ ਸ਼ੁਭ ਗਿਆਨ ਕਿਤੇ, ਸ਼ੁਭਾ ਸ਼ੁਭ ਦਾ ਸੰਧੀਕਰਨ ਕਰਕੇ ਲੈਣਾ ਸ਼ੁਭ ਅਸ਼ੁਭ। ਜਿਨ ਮੈਂ ਭਾਵ ਜਿਨ੍ਹਾਂ ਜੀਵਾਂ ਵਿੱਚ ਜਾਂ ਪਸ਼ੂ ਪੰਛੀਆਂ ਦੇ ਵਿੱਚ ਸ਼ੁਭ ਕਰਮ ਦਾ ਤਥਾ ਮਾੜੇ ਕਰਮ ਦਾ ਵਿਚਾਰ ਹੀ ਕੋਈ ਨਹੀਂ ਹੈ, ਤਾਂ ਕਰਕੇ ਜੜ ਕਹਿਣ ਡੇ ਆ, ਉੱਦਾਂ ਜੜ ਨਹੀਂ ਕਹਿਣ ਡੇ, ਕਿਉਂਕਿ ਜਿਹੜਾ ਜਿਹ 'ਚ ਹਿਲ ਜੋ ਲਿਆ, ਜਿਹੜੇ ਜਾਨਵਰ ਆ ਉਹ ਤੋਤੇ ਆ, ਚਿੜੀਆਂ ਸਭ ਉੱਡਦੇ ਪੁੱਟਦੇ ਆ, ਉਹ ਜੜ ਬਿਲਕੁਲ ਨਹੀਂ, ਉਹ ਚੇਤਨ ਆ, ਚੇਤਨ ਉਹ ਸਮਝ ਕਰਕੇ ਜੜ ਕਹਿ ਰਹੇ ਇੱਥੇ ਕਿ ਜਿਨ ਮੈਂ ਨਾ ਸ਼ੁਭਾ ਸ਼ੁਭ ਗਿਆਨ ਕਿਤੇ। ਪਸ਼ੂਆਂ ਵਿੱਚ ਵੀ ਚੰਗੇ ਮਾੜੇ ਦਾ ਜਿਹੜਾ ਗਿਆਨ ਨਹੀਂ ਹੈ ਵਿਚਾਰੇ, ਬਾਕੀ ਕਈ ਕੁੱਤੇ ਆਦਿਕ ਬਹੁਤ ਸਿਆਣੇ ਵੀ ਹੁੰਦੇ, ਐਸੀ ਗੱਲ ਨਹੀਂ, ਕਈਆਂ ਵਿੱਚ ਪਰਮੇਸ਼ੁਰ ਵੱਲੋਂ ਪ੍ਰਾਪਤਾ ਜਿਹੜੀ ਸੋਝੀ ਹੁੰਦੀ ਆ। ਪਰ ਇੱਥੇ ਇੰਨੀ ਵਿਚਾਰ ਆ ਵੀ ਮਤਲਬ ਜੋ ਮਨੁੱਖ ਦੀ ਬੁੱਧੀ ਆ ਉਹਨੀ ਜੀਵਾਂ ਦੀ ਵਿਚਾਰਿਆਂ ਦੀ ਨਹੀਂ ਹੁੰਦੀ, ਇਸ ਕਰਕੇ ਕਹਿੰਦੇ ਜਿਨ ਮੈਂ ਨਾ ਸ਼ੁਭਾ ਸ਼ੁਭ ਗਿਆਨ ਕਿਤੇ ਕਿਤੇ ਵੀ ਕਿਤੇ ਜਿਨ੍ਹਾਂ ਵਿੱਚ ਮਾੜੇ ਚੰਗੇ ਦਾ ਗਿਆਨ ਹੀ ਨਹੀਂ ਦਿਸਦਾ, ਵਿਚਾਰ ਹੀ ਨਹੀਂ ਹੈ। ਚਿਦ ਏਕ ਲਖੋ ਨਰ ਕੇ ਤਨ ਕੋ, ਇਸ ਕਰਕੇ ਚੇਤਨ ਰੂਪ ਚਿਦ ਨਾਮ ਚੇਤਨ ਦਾ, ਚੇਤਨ ਰੂਪ ਜਾਂ ਚੇਤਨ ਨਾਮ ਹੁਸ਼ਿਆਰ ਦਾ ਵੀ ਹੁੰਦਾ, ਜਿਹੜਾ ਸਤਰਕ ਹੋਵੇ, ਹੁਸ਼ਿਆਰ ਰੂਪ ਹੋ, ਚੇਤਨ ਰੂਪ ਇੱਕ ਮਨੁੱਖ ਸਰੀਰੀ ਜਾਣੀ ਦਾ ਹੈ। ਚਿਦ ਏਕ ਲਖੋ, ਇੱਕ ਚੇਤਨ ਜਾਣੋ ਨਰ ਕੇ ਤਨ ਕੋ, ਮਨੁੱਖ ਦੇ ਸਰੀਰ ਨੂੰ, ਜਿਸ ਮਾਹੇ ਲਖੇ ਸਤ ਚੇਤਨ ਕੋ, ਜਿਸ ਵਿੱਚ ਜਿਹੜਾ ਪੁਰਸ਼ ਆ ਉਹ ਸਤ ਚੇਤਨ ਭਾਵ ਸਤ ਚੇਤਨ ਰੂਪ ਜੋ ਪਰਮਾਤਮਾ ਉਹਨੂੰ ਜਾਣ ਸਕਦਾ ਹੈ, ਇਹ ਸਰੀਰ ਕਰਕੇ चेतन जाणिया जांदा है। इस करके इस नूं चेतन रूप गया शरीर नूं, मनुख दे शरीर नूं तां ही गया क्योंकि भई प्राप्त मानुख देहरिया गोबिंद मिल गई यही तेरी बरिया। ते इस शरीर विच ही परमेशर नूं मिलिया जा सकदा, बाकी सारे जीव विचारे अधीन आ। हुण किन्ने जानवर विचारे जड़े है, तोते अर्गे सुंदर जानवर, पर गुरु की हजूरी विच किथे उह सिमरन सत्संगत कर सकते हैं। तां करके कहिंदे इस करके चेतन जाणिया जांदा मनुख शरीर, तां ही चेतन किया क्योंकि इस विच ही पुरश सत चेतन अनंत रूप परमेश्वर नूं जाण सकदा है। सुख रूप अनंत परम अजरं, जो सतचित रूप है परमेश्वर परमात्मा सोई सुख रूप है, अनंत अनंत रूप है, परंग सब तो परे हैं, अजरंग अजरंग जरंग जर जर नाम बुढ़ेपे का होंगे, तो जन्म तो रहते हैं। जे आज पाठ अगे कर लिए रंग कह दिए बखरा फिर बनता, आज नाम जन्म तो राग ही रहते हैं। फिर आज रूप ते आज रूप विकास अनूप ररंग, आज रूप ये भी अर्थ लग जाता कि जन्म तो रहत, ते फिर ते पाठ की आ आज रूप विकास अनूप ररंग, सुख रूप आ अंत रूप आ भाव अंत तो रहते आ, परंग परा रूप आ अजरंग नाम अजर अजर रूप आ अजन्म तो रहते आ, ते अज नाम अज रूप अजन्मा रूप आ विकास भाव विकास तो उपमा तो रहते आ। नहीं अनूप दा भाव अनूप दा अर्थ है उपमा तो रहते आ, ठीक है। ते विकास नाम होता वा विकास भाव बहुत विकास रूप है, विकास जिवें प्रकाश सारे बने का विकास ही है ना, इस तरह विकास नाम आप लाना वा भी प्रकाश का, तो पूंजी है। तो अनूप उपमा तो रहत ररंग कहिए कहा जाता है। सम ए दस लखन आत्म के, जिस आत्मा दे आत्मा आत्म के भाव जिस आत्मा दे ए नाम ए दस लक्षण हैं। अधनार्थ पाखत हैं तिनके, ते ओहो सबना विच समान व्यापक है। इहदा अर्थ लिखा जांदा सामे दस लक्षण आत्म के, भी आत्मा दे दस लक्षण आ, ते जो आत्मा भी सम कही सम व्यापक आ, सम दस लाना समान आ व्यापक आ। ते अदनार्थ भागत हैं तिनके, तिनके कहिए उस आत्मा दे जड़े अदनार्थ साव अर्थ आ, वो भागत हैं भाव भागते हैं कथन करते हैं। अदनार्थ भाव अगे वो जड़े अर्थ आ वह भाखते हैं भाव कहते हैं तिन के कही उस दे भाव उस आत्मा दे दस लक्षण कहे। हम सत त्रिकाल वह आबाद जो है, एक पाठा की बहुत गलती है, वह पाठ गल अगे लिखा इदा कई इदा कराते हैं वह सत त्रिकाल आबाद जो है इदा ही कराते हैं। वह ना वह ओह आत्मा अपना आप सत्ता इस करके है, उन्होंने सत स्वरूप क्यों जा कहा जाता, सत तो भी परमेश्वर ने क्यों कहा, गुरु महाराज ने क्यों कहा सत नाम, पाव जिसका नाम प्रसिद्ध है आमनी नाम कि सत पाव जो त्रय काल बाद अदत्तम सत्तम बादत्तम, भाव जिहदा तिना कालों विच बाद ना होवे। इस करके त्रै काल तिना कालों विच भूत भविख ਵਰਤਮਾਨ ਤਿੰਨਾਂ ਕਾਲਾਂ ਵਿੱਚ ਜੋ ਸੱਚ ਸਰੂਪ ਹੈ ਅਤੇ ਜਿਹਦਾ ਬਾਦ ਨਹੀਂ ਹੁੰਦਾ ਆਪਾਂ ਉਹ ਆਬਾਦ ਰੂਪ ਹੈ ਤਾਂ ਕਰਕੇ ਉਹਨੂੰ ਸੱਤ ਕਿਹਾ ਜਾਂਦਾ। ਬਾਦ ਨਾਮ ਨਾਸਤਾ ਵੀ ਹੁੰਦਾ ਜਿਹਦਾ ਤਿੰਨਾਂ ਕਾਲਾਂ ਵਿੱਚ ਨਾਸ ਨਹੀਂ ਹੁੰਦਾ ਨਾ ਪਿੱਛੇ ਨਾਸ ਹੋਇਆ ਨਾ ਹੋਣ ਅਤੇ ਨਾ ਅੱਗੇ ਹੋਵੇਗਾ ਇਸ ਕਰਕੇ ਉਹਨੂੰ ਸੱਤ ਰੂਪ ਕਿਹਾ ਹੈ। ਜਿਵੇਂ ਰੱਸੀ ਵਿੱਚ ਸੱਪ ਪ੍ਰਤੀਤ ਹੁੰਦਾ ਨਾ ਉਹ ਪ੍ਰਤੀਤ ਸੱਪ ਹੁੰਦਾ ਪਰ ਉਹ ਰੱਸੀ ਪਹਿਲਾਂ ਵੀ ਵੇਖੋ ਸੱਪ ਨਹੀਂ ਸੀ ਜਦੋਂ ਜਾਣ ਲਿਆ ਉਦੋਂ ਹੀ ਸੱਪ ਨਹੀਂ ਹੈ ਵੀ ਇਹ ਰੱਸੀ ਅਤੇ ਬਾਅਦ ਵਿੱਚ ਜਦੋਂ ਵੈਸੇ ਨਾਸ ਹੋ ਗਿਆ ਕਿਉਂਕਿ ਪਤਾ ਲੱਗ ਗਿਆ ਅਤੇ ਇਸ ਕਰਕੇ ਉਹਦਾ ਸੱਪ ਦਾ ਰੱਸੀ ਵਿੱਚ ਬਾਦ ਹੋ ਜਾਂਦਾ ਗਿਆਨ ਕਰਕੇ। ਅਤੇ ਜਿਹੜੀ ਰੱਸੀ ਆ ਉਹ ਵੇਖੋ ਪਹਿਲਾਂ ਵੀ ਰੱਸੀ ਸੀ ਜਦੋਂ ਜਾਣ ਲਿਆ ਉਦੋਂ ਵੀ ਰੱਸੀ ਹੈ ਅਤੇ ਬਾਅਦ 'ਚ ਵੀ ਰੱਸੀ ਰਹੇਗੀ। ਇਸੇ ਤਰ੍ਹਾਂ ਪਰਮੇਸ਼ੁਰ ਪਹਿਲਾਂ ਵੀ ਸੀ ਸੱਤ ਸਰੂਪ ਪਹਿਲਾਂ ਵੀ ਸੀ ਹੁਣ ਵੀ ਅੱਗੇ ਵੀ ਹੋਏਗਾ ਇਸ ਕਰਕੇ ਉਹਨੂੰ ਕਿਹਾ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋ ਸੀ ਵੀ ਸੱਚ ਤਾਂ ਕਰਕੇ ਉਹਦੇ ਵਿੱਚ ਉਸ ਪਰਮੇਸ਼ੁਰ ਨੂੰ ਉਸ ਆਤਮਾ ਨੂੰ ਸੱਤ ਸਰੂਪ ਕਿਹਾ ਹੈ। ਇਨ ਮੈਂ ਸਰੁੱਤ ਲੋਕ ਪ੍ਰਮਾਣ ਦੋ ਹੈ ਕਿਉਂਕਿ ਕਹਿੰਦੇ ਹੋਰ ਦੱਸਦੇ ਹਾਂ ਇਸ ਵਿੱਚ ਸਰੁੱਤ ਕੇ ਭਾਵ ਵੇਦਾਂ ਦੇ ਅਤੇ ਲੋਕ ਪ੍ਰਮਾਣ ਲੋਕ ਪ੍ਰਮਾਣ ਇਹ ਦੋ ਹੈ ਦੋ ਹੈ ਭਾਵ ਦੋ ਗਾਈਆਂ ਹਨ ਸਰੁੱਤ ਵਾਕ ਵੀ ਇੱਕ ਦੇ ਉਹ ਮੈਨੂੰ ਭੁੱਲ ਗਿਆ ਤ੍ਰੇਈ ਕਾਲ ਅਬਾਦਤਮ ਸਤੱਤਮ ਇੱਦਾਂ ਹੀ ਹੈ ਉਚਾਰਨ ਸ਼ਾਇਦ ਸੁਰਤੀ ਦਾ ਵੇਦਾਂ ਵਿੱਚ ਕਿਹਾ ਗਿਆ ਹੈ। ਇਸ ਕਰਕੇ ਕਹਿੰਦੇ ਆ ਵੀ ਇਹਦੇ ਜਿਹੜਾ ਹੈ ਵੇਦਾਂ ਦਾ ਵੀ ਵਾਕ ਹੈ ਅਤੇ ਲੌਕਿਕ ਪ੍ਰਮਾਣ ਵੀ ਹੈ ਅਤੇ ਉਹ ਵੀ ਤੁਸੀਂ ਸਮਝ ਲੈਣਾ ਕਿੱਦਾਂ ਅੱਗੇ ਹੋਰ ਖੋਲ ਰਹੇ ਆ। ਸਰੁੱਤ ਵਾਕ ਸਦੇਵ ਇਤਾਦਰ ਰੇ ਕਹਿੰਦੇ ਆ ਵੀ ਸਰੁੱਤ ਵਾਕ ਸੁਰਤੀਆਂ ਦਾ ਵੇਦਾਂ ਦਾ ਵਾਕ ਆ ਸਦੇਵ ਸਦੇਵ ਭਾਵ ਨਿਸ਼ਚੇ ਕਰਕੇ ਆਤਮਾ ਸੱਤ ਹੈ ਸਦਾ ਹੀ ਰਹਿਣ ਵਾਲਾ ਸਦੇਵ ਮਾ ਨਾਮ ਸਦਾ ਹੀ ਰਹਿਣ ਵਾਲਾ ਸਦਾ ਹੀ ਹਾਂਜੀ ਅਤੇ ਤਾਂ ਕਹਿ ਰਿਹਾ ਵੀ ਇਸ ਵਿੱਚ ਦੋ ਪ੍ਰਮਾਣ ਆ ਦੋ ਅਗਾਈਆਂ ਇੱਕ ਲੌਕਿਕ ਅਤੇ ਇੱਕ ਲੋਕ ਇੱਕ ਵੇਦ ਦੀ ਅਤੇ ਦੂਸਰੀ ਸਾ ਸੰਸਾਰੀ ਜੀਵਾਂ ਦੀ। ਵੇਦ ਵਾਕ ਤਾਂ ਇਵੇਂ ਨਿਸ਼ਚੇ ਕਰਦਾ ਕਿ ਆਤਮਾ ਸੱਚ ਹੈ ਇਸ ਤਰ੍ਹਾਂ ਕਥਨ ਕਰਦਾ ਅਤੇ ਗੁਰਬਾਣੀ ਵਿੱਚ ਵੀ ਹੁੰਦਾ ਮਰਨ ਹਾਰ ਇਹ ਜੀਅੜਾ ਨਾਹੀਂ ਇਹ ਜੀਏ ਜਿਹੜਾ ਆ ਆਤਮਾ ਇਹ ਜੀਅੜਾ ਮਤਲਬ ਜੀਵ ਦਾ ਅਰਥ ਕੀਤਾ ਭਾਵ ਚੇਤਨ ਆਤਮਾ ਤਾਂ ਰਹਿੰਦੇ ਨਹੀਂ ਸੂਖਮ ਸਰੀਰ ਤੁਰਿਆ ਫਿਰਦਾ ਜਿੰਨਾ ਚਿਰ ਕਲਿਆਣ ਨਹੀਂ ਹੁੰਦੀ ਇਸ ਕਰਕੇ ਨੇ ਮਰਨ ਹਾਰ ਇਹ ਜੀਵ ਮਰਦਾ ਨਹੀਂ ਨਾ ਉਹ ਗੁਰਬਾਣੀ 'ਚ ਹੁੰਦਾ ਨਾ ਅਚਰਜ ਕਥਾ ਮਹਾਂ ਅਨੂਪ ਸ਼ਾਇਦ ਗੋਂਡ ਰਾਜ ਸ਼ਾਇਦ ਰਾਮਗੜੀ ਰਾਜ 'ਚ ਆ ਉਹ ਆਤਮਾ ਤਾਂ ਲਿਖਿਆ ਨਾ ਇਹ ਬੁੱਢੀ ਹੁੰਦੀ ਨਾ ਇਹ ਜਵਾਨ ਰਹਿੰਦੀ ਹੈ ਇੱਕ ਸਮ ਹੈ ਮਤਲਬ ਇੱਕ ਸਮਾਨ ਆ ਅਤੇ ਉਹ ਆਤਮਾ ਪਰਮਾਤਮਾ ਦੇ ਇੱਕੋ ਹੀ ਰੂਪ ਆ ਇਸ ਕਰਕੇ ਉਸਨੂੰ ਸੱਚ ਕਿਉਂ ਕਿਹਾ ਗਿਆ ਹੈ। ਆਤਮਾ ਦੀ ਇੱਥੇ ਗੱਲ ਚੱਲ ਰਹੀ ਹੈ ਅਤੇ ਇਸ ਤਰ੍ਹਾਂ ਵੇਦ ਵਾਕਾਂ ਵਿੱਚ ਕਥਨ ਕਰਦੇ ਆ ਅਤੇ ਸਰੁੱਤ ਵਾਕ ਸਦੇਵ ਇਤਾਦ ਰਹੇ ਸਰੁੱਤ ਵਾਕ ਵਾਕ ਸੁਰਤੀਆਂ ਦਾ ਵਾਕ ਆ ਸ਼ਾਸਤਰ ਗਿਆਨ ਦਾ ਵਾਕ ਬਚਨ ਆ ਕਿ ਸਦੇਵ ਸਦਾ ਹੀ ਪ੍ਰਕਾਸ਼ ਰੂਪ ਵਿਆਪਕ ਰੂਪ ਇਤਿਆਦਕ ਰਰੇ ਕਹਿੰਦੇ ਹੈ ਆਤਮਾ ਨੂੰ ਜਨਮ ਜੇ ਜਨਮਾਂਤਰ ਕਾਮ ਕਰੇ। ਫਿਰ ਲੌਕਿਕ ਪ੍ਰਮਾਣ ਵੀ ਲੋਕ ਕਹਿੰਦੇ ਆ ਕਿ ਜੇ ਕਹੀਏ ਜਿਹੜੇ ਇੰਨੇ ਜਨਮਾਂਤਰ ਜਨਮਾਂ ਦੇ ਵਿੱਚ ਕੋਈ ਕਾਮ ਕੇ ਕਰਮ ਕੀਤੇ ਹੁੰਦੇ ਆ ਜਨਮਾਂਤਰ ਪਿਛਲੇ ਜਨਮਾਂ ਦੇ ਵਿੱਚ ਅਤੇ ਜਾਂ ਜਨਮਾਂ ਵਿੱਚ ਰਹਿੰਦੇ ਹਾਂ ਜਿਹੜੇ ਪੁਰਸ਼ ਕੰਮ ਕਰਦਾ ਹੈ ਜੋ ਵੀ ਪੁਰਸ਼ ਕਰਮ ਕਮਾਉਂਦਾ ਹੈ ਚੰਗੇ ਮਾੜੇ ਮੰਦੇ ਜੋ ਵੀ ਜਨ ਜੇ ਜਨ ਮੰਤਰ ਕਾਮ ਕਰੇ ਕਿ ਜਨ ਲੋਕਕ ਪ੍ਰਮਾਣੇ ਵੀ ਪੁਰਸ਼ ਨੇ ਜਨ ਨਾਮ ਪੁਰਸ਼ ਦਾ ਜੇ ਕਿ ਜਿਹੜੇ ਇਸ ਪੁਰਸ਼ ਨੇ ਜਨਮਾਂਤਰ ਜਨਮਾਂ ਦੇ ਅੰਦਰ ਆ ਪਿਛਲੇ ਜਨਮਾਂ ਦੇ ਅੰਦਰ ਕਾਮ ਕਰੇ ਕੰਮ ਕੀਤੇ ਹੁੰਦੇ ਆ, ਫਲ ਤਾਂ ਕ੍ਰਿਤ ਕੋ ਇਤ ਲੋਕ ਮਿਲੇ, ਉਹ ਪਿਛਲੇ ਕੀਤੇ ਹੋਏ ਕਰਮਾਂ ਦਾ ਜਿਹੜਾ ਫਲ ਆ ਨਾ, ਤਾਂ ਕ੍ਰਿਤ ਕੋ ਕਹੀਏ, ਉਹਨਾਂ ਕਰਮਾਂ ਦਾ ਫਲ ਜਿਹੜਾ ਪਿਛਲੇ ਕਰਮਾਂ ਦਾ ਫਲ ਜਿਹੜਾ ਇਤ ਲੋਕ ਮਿਲੇ, ਇਸ ਲੋਕ ਵਿੱਚ ਮਿਲਦਾ ਹੈ, ਇਸ ਲੋਕ ਵਿੱਚ ਉਹ ਵੀ ਇਸੇ ਲੋਕ 'ਚ ਕਰਮ ਕੀਤੇ ਹੁੰਦੇ ਆ। ਮਤਲਬ ਇਸ ਜਿਹੜੇ ਲੋਕ ਵਿੱਚ ਪਿਛਲੇ ਜਨਮਾਂ 'ਚ ਕਰਮ ਕੀਤੇ ਹੁੰਦੇ ਆ, ਉਹ ਇਸ ਲੋਕ ਇਸ ਵਾਰੀ ਮਿਲਦੇ ਜਦੋਂ ਸਰੀਰ ਮਿਲਦਾ। ਇਤ ਕੀ ਕਰਨੀ ਪਰ ਲੋਕ ਫਲੇ, ਅਤੇ ਜਿਹੜੀ ਇੱਥੋਂ ਦੀ ਕਰਨੀ ਆ, ਇੱਥੋਂ ਦੀ ਜਿਹੜੀ ਕਰਮ ਕਮਾ ਕੇ ਕਰਨੀ ਕੀਤੀ ਆ, ਕਰਮ ਕੀਤੇ ਮਾੜੇ ਚੰਗੇ, ਉਹਦਾ ਪਰਲੋਕ ਵਿੱਚ ਫਲੇ ਕਈ ਫਲ ਮਿਲਦਾ ਹੈ। ਹਾਂਜੀ, ਇਹ ਲੌਕਿਕ ਪ੍ਰਮਾਣ ਹੈ, ਉੱਦਾਂ ਦੇ ਗੁਰਗ੍ਰੰਥਾਂ ਵਿੱਚ ਵੀ ਕਿਹਾ ਆ। ਚਲੋ ਆਪਾਂ ਵੀ ਕਹਿੰਦੇ ਹਾਂ ਵੀ ਪਿਛਲੇ ਜਨਮਾਂ ਦਾ ਕੋਈ ਫਲ ਹੋਊ, ਫਿਰ ਕਹਿੰਦੇ ਹਾਂ ਵੀ ਚਲੋ ਚੰਗੇ ਕਰ ਰਹੇ ਹਾਂ, ਉੱਥੇ ਦੇ ਬਾਅਦ ਪੁੱਛੀ ਜਾਓ ਪਰਲੋਕ ਵਿੱਚ। ਇਸ ਤਰ੍ਹਾਂ ਇੱਥੇ ਕੀ ਕਰਨੀ, ਇੱਥੋਂ ਦੀ ਜਿਹੜੀ ਕਰਨੀ ਕੀਤੀ ਹੁੰਦੀ ਉਹਦਾ ਪਰਲੋਕ ਵਿੱਚ ਫਲ ਮਿਲਦਾ। ਇਹ ਜੀਵ ਮਰੇ ਨਹਿ ਲੋਕ ਮਰੇ, ਇਸ ਤਰ੍ਹਾਂ ਦੇ ਲੋਕਾਂ ਦੇ ਮਤ ਤੋਂ ਸਿੱਧ ਹੁੰਦਾ ਕਿ ਜੀਵ ਕਦੀ ਮਰਦਾ ਨਹੀਂ। ਇੱਦਾਂ ਪਾਠ ਸਮਝ ਲਏ, ਇਹ ਜੀਵ ਮਰੇ ਨਹਿ ਲੋਕ, ਮਤੇ ਪਾਠ ਸਹੀ ਹੈ, ਗਲਤੀ ਨਾਲ ਬੋਲਿਆ ਗਿਆ। ਇਸ ਤਰ੍ਹਾਂ ਲੋਕ ਮਤੇ, ਲੋਕਾਂ ਦਾ ਮਤ ਆ, ਸਿਧਾਂਤ ਆ, ਲੋਕਾਂ ਦੇ ਆਪਣਾ ਇਹ ਸਿੱਖਿਆ ਆ ਕਿ ਇਹ ਜੀਵ ਮਰੇ ਨਹਿ, ਇਹ ਜੀਵ ਮਰਦਾ ਨਹੀਂ, ਇਹ ਜੀਵ ਨਹੀਂ ਮਰਦਾ, ਕਿਉਂਕਿ ਪਿਛਲੇ ਜਨਮ ਦੇ ਕਰਮਾਂ ਦਾ ਫਲ ਭੋਗਦਾ ਹੈ, ਹੁਣ ਦੇ ਕਰਮਾਂ ਦਾ ਫਲ ਅੱਗੇ ਭੋਗੇਗਾ। ਇਸ ਤਰ੍ਹਾਂ ਇਹ ਨਿਯਤੀ ਜਿਉਂਦਾ ਰਹਿੰਦਾ ਹੈ ਤਾਂ ਹੀ ਫਲ ਭੋਗਦਾ, ਜੇ ਮਰ ਜਾਵੇ ਤਾਂ ਫਲ ਫਿਰ ਕੌਣ ਭੋਗੂ, ਤਾਂ ਕਿੱਥੇ ਭੋਗੇਗਾ। ਜਿਸ ਤਰ੍ਹਾਂ ਸਿੱਧ ਹੁੰਦਾ ਵਾ ਕਿ ਸਾਰੇ ਜੀਵਾਂ ਨੂੰ ਨਿੱਤ ਜੀਵਨ ਪ੍ਰਾਪਤ ਹੈ, ਸਭ ਜੀਵ ਕੋ ਜੀਵ ਹੈ ਜਹ ਤੇ, ਜਹ ਤੇ ਕਿ ਜਿਸ ਕਰ ਤੇ ਅਰਥ ਲਾਉਣਾ ਕਰਕੇ, ਜਿਸ ਕਰਕੇ ਕਿ ਸਾਰੇ ਜੀਵਾਂ ਦਾ ਜਿਹੜਾ ਜੀਵਨ ਆ ਉਹ ਹੈ ਕਹੀਏ ਹੈ ਹੀ ਹੈ, ਜੀਵਨ ਰਹਿੰਦਾ ਹੀ ਆ, ਮਤਲਬ ਮਰਦੇ ਨਹੀਂ ਹੈ। ਕਿਉਂਕਿ ਜੇ ਮਰਦੇ ਹੋਣ ਤੇ ਪਿਛਲੇ ਕਰਮਾਂ ਦਾ ਫਲ ਕਿਹਨੇ ਭੋਗਣਾ, ਅਤੇ ਉਹ ਜਦੋਂ ਮਰ ਗਿਆ ਪਿਛਲੇ ਕਰਮਾਂ ਦਾ ਫਲ ਬਣਨਾ ਹੀ ਨਹੀਂ ਨਾ, ਉਹ ਤਾਂ ਖਤਮ ਹੀ ਹੋ ਜਾਣਾ ਹੈ ਜਦੋਂ ਜੀਵ ਹੀ ਮਰ ਗਿਆ ਨਾਲ ਕਰਮ ਮਰ ਗਏ। ਪਰ ਨਹੀਂ, ਐਸਾ ਨਹੀਂ ਹੈ। ਮਹਾਰਾਜ ਕਹਿੰਦੇ ਆ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਹੇਗਾ, ਮਤਲਬ ਸਰੀਰ ਛੁੱਟਣ ਤੋਂ ਬਾਅਦ ਵੀ ਕਰਮਾਂ ਦਾ ਨਿਬੇੜਾ ਉੱਥੇ ਹੁੰਦਾ। ਫਰੀਦਾ ਅਮਲ ਕੀਤੇ ਦੁਨੀਆਂ ਵਿੱਚ ਸਿਦਰ ਗਿਆ ਹੈ ਕੰਮ। ਸੋ ਇਸ ਤਰ੍ਹਾਂ ਉਹ ਬਿਲਕੁਲ ਪ੍ਰਮਾਣ ਗੁਰੂ ਘਰ ਦਾ ਵੀ ਹੈ, ਇੱਥੇ ਲੋਕ ਪ੍ਰਮਾਣ ਕਹਿ ਦਿੱਤਾ, ਪਰ ਗ੍ਰੰਥਾਂ ਵਿੱਚ ਵੀ ਜਿੱਥੇ ਵੇਦਾਂ ਵਿੱਚ ਕਰਮਕਾਂਡ ਦੀ ਸਿੱਖਿਆ ਦਿੱਤੀ ਹੈ ਤਾਂ ਉੱਥੇ ਦੱਸਿਆ ਹੈ। ਸੋ ਦੋ ਪ੍ਰਮਾਣ ਦੇ ਚੁੱਕੇ ਆ। ਮਨ ਧੀ ਤਨ ਲਓ ਜੜ ਰੂਪ ਮਈ, ਇੱਥੇ ਸਹੀ ਪਾਠ ਲਿਖਿਆ, ਸਹੀ ਦਾ ਤਾਂ ਕੋਈ ਅਰਥ ਨਹੀਂ ਬਣਦਾ, ਮਈ ਦਾ ਅਰਥ ਤਾਂ ਬਣਦਾ ਵੀ ਰੂਪ ਕਹੀਦਾ ਹੈ। ਮਤਲਬ ਇਸ ਪਿਛਲੇ ਜਿਹੜਾ ਛੰਦ ਪੜਿਆ ਉਹਦੇ ਮਤਲਬ ਉਹਨਾਂ ਦਾ ਕਹਿਣਾ ਹੈ ਵੀ ਤਾਂ ਕਰਕੇ ਤ੍ਰੈ ਕਾਲ ਆਬਾਦ ਰੂਪ ਸਤ ਕਿਹਾ ਹੈ, ਵੀ ਤ੍ਰੈ ਕਾਲ ਸਤ ਸਰੂਪ ਆ ਆਤਮਾ। ਇਸ ਤਰ੍ਹਾਂ ਤੁਸੀਂ ਜਾਣ ਲਓ, ਮਨ ਧੀ ਤਰ ਲਓ ਜੜ ਰੂਪ ਮਈ ਪਾਠ ਨਹੀਂ ਬਣਦਾ, ਇੱਥੇ ਜੜ ਰੂਪ ਰੂਪ ਕਹਿ ਦਿੱਤਾ ਨਾ, ਇਸ ਕਰਕੇ ਸਹੀ ਪਾਠ ਨਹੀਂ, ਤੇ ਸਭੀ ਪਾਠ ਹੋਊਗਾ। ਮਨ ਧੀ ਤਾਂ ਲਓ ਜੜ ਰੂਪ ਸਭੀ, ਕਿਉਂਕਿ ਅਰਥ ਬਣੇਗਾ ਤਾਂ ਹੀ। ਹੁਣ ਦੱਸਦੇ ਆ ਪਰਥਰੀ ਮਹਾਰਾਜ ਵੀ ਆਪਣੇ ਚੇਤਨ ਸਰੂਪ ਤੋਂ ਬਿਨਾਂ ਜਿਹੜਾ ਮਨ ਧੀ ਨਾਮ ਬੁੱਧੀ ਦਾ ਅਤੇ ਤਨ ਨਾਮ ਸਰੀਰ ਦਾ, ਮਨ ਬੁੱਧੀ ਸਰੀਰ ਲਓ ਗਈ ਤੱਕ ਜੜ ਰੂਪ ਸਭੀ, ਸਾਰੇ ਇੰਦਰੇ ਸਾਰਾ ਹੀ ਸਰੀਰ ਜੜ ਰੂਪ ਹੈ, ਠੀਕ ਆ। ਮਨ ਤੋਂ ਕਿਉਂ ਕਿਹਾ, ਕਿਉਂਕਿ ਹਿਰਦੇ ਤੋਂ ਹੀ ਸਾਰੀ ਖੇਡ ਬਣਦੀ ਹੈ, ਅੰਤਹਿ ਕਰਨ ਤੋਂ ਹੀ ਅਗਲੇ ਸਰੀਰ ਦੀ ਖੇਡ ਬਣਦੀ ਹੈ। ਤਾਂ ਕਹਿੰਦੇ ਆ ਵੀ ਆਪਣੇ ਚੇਤਨ ਸਰੂਪ ਭਾਵ ਆਤਮਾ ਤੋਂ ਬਿਨਾਂ ਮਨ ਬੁੱਧੀ ਸਰੀਰ ਤੋਂ ਲੈ ਕੇ ਸਾਰਾ ਇੰਦਰੇ ਜੜ ਰੂਪ ਹੈ, ਸਾਰਾ ਸਰੀਰ ਜੜ ਰੂਪ, ਮੁੱਖ ਦੀ ਗੱਲ ਸੂਖਮ ਸਥੂਲ ਸਰੀਰ ਸਾਰਾ ਜੜ ਹੀ ਹੈ। ਨਾ ਸੋਤੇ ਜਿਨ ਮੋਹ ਕਛ ਗਿਆਨ ਕਵੀ, ਆਪਣੇ ਆਪ ਸੋਤੇ ਸਿੱਧ, ਆਪਣੇ ਆਪ ਸੋਤੇ ਸਿੱਧ ਕਰਕੇ ਅਤੇ ਇਹਨਾਂ ਇੰਦਰਾਂ ਵਿੱਚ ਇਸ ਸਰੀਰ ਵਿੱਚ ਜਨਮ ਪਏ ਜਿਨ੍ਹਾਂ ਵਿੱਚ ਕੁਝ ਗਿਆਨ ਹੀ ਨਹੀਂ ਕਦੀ ਹੁੰਦਾ, ਕੁਝ ਕਬੀਰਾਸ ਕੁਝ ਕਦੀ ਵੀ ਜਾਂ ਗਿਆਨ ਹੀ ਨਹੀਂ ਹੁੰਦਾ, ਸੁਤੇ ਸਿੱਧ ਜਿਨ੍ਹਾਂ ਵਿੱਚ ਆਪਣੇ ਆਪ 'ਚ ਕੋਈ ਗਿਆਨ ਨਹੀਂ ਹੈ, ਇੱਕ ਚੇਤਨ ਅਤੇ ਸਭ ਚੇਤਨ ਹੈ। ਕਿਉਂ ਵੀ ਕਿਉਂ ਨਹੀਂ ਗਿਆਨ ਹੁੰਦਾ? ਕਿਉਂਕਿ ਜੇ ਕਦੇ ਸੁਤੇ ਸਿੱਧ ਇਹਨਾਂ 'ਚ ਗਿਆਨ ਹੋਵੇ ਤਾਂ ਦੂਸਰੇ ਦੇ ਵਿਸ਼ੇ ਨੂੰ ਵੀ ਇਹ ਪਛਾਣ ਸਕਦੇ ਹਾਂ, ਸੋ ਇਹ ਪਛਾਣਦੇ ਨਹੀਂ। ਵੀ ਜਿਸ ਤਰ੍ਹਾਂ ਜਿਹੜਾ ਇੱਕ ਦੂਜੇ ਨੂੰ ਕਿਵੇਂ ਜਾਣ ਸਕਦੇ, ਹੁਣ ਸਰੋਤਰ ਕਹਾਣੇ ਆ ਉਹ ਜਿਹੜਾ ਰਸਨਾ ਦਾ ਵਿਸ਼ਾ ਰਸ ਆ ਉਹਨੂੰ ਨਹੀਂ ਜਾਣਦੇ, ਅਤੇ ਰਸਨਾ ਜਿਹੜਾ ਹੈ ਜਿਹੜੀ ਜ਼ਬਾਨ ਆ ਉਹ ਕੰਨ ਦੇ ਸ਼ਬਦ ਵਿਸ਼ੇ ਸ਼ਬਦ ਨੂੰ ਥੋੜ੍ਹੀ ਜਾਣ ਸਕਦੇ ਆ। ਅਤੇ ਆਪੋ ਵਿੱਚ ਹੀ ਇਹ ਕੋਈ ਬਰਾਬਰ ਸਮਾਂ ਸਾਮਤ ਹੈ ਨਹੀਂ, ਕਿਸੇ ਵਿਸ਼ੇ ਨੂੰ ਜਾਣ ਨਹੀਂ ਸਕਦੇ, ਇਸ ਕਰਕੇ ਜੜ ਰੂਪ ਆ। ਅਤੇ ਚੇਤਨ ਦੇਖੋ ਇਹਨਾਂ ਸਾਰਿਆਂ ਨੂੰ ਜਾਣਦਾ, ਜਿਹੜਾ ਸਾਰਿਆਂ ਨੂੰ ਸ਼ਕਤੀ ਦੇ ਰਿਹਾ ਹੈ ਅਤੇ ਸਾਰਿਆਂ ਨੂੰ ਜਾਣਦਾ। ਜੇ ਰਸਨਾ ਵਿੱਚ ਰਸ ਆਉਂਦਾ ਹੈ ਅਤੇ ਚੇਤਨ ਹੀ ਜਿਹੜਾ ਜਣਾਉਂਦਾ ਵੀ ਇਸ ਵਿੱਚ ਸਵਾਦ ਹੈ, ਕੋਈ ਆਵਾਜ਼ ਹੁੰਦੀ ਹੈ ਅਤੇ ਉਸੇ ਵੇਲੇ ਕੰਨ ਉੱਧਰ ਖੜ੍ਹੇ ਹੋ ਜਾਂਦੇ ਚੇਤਨਤਾ ਕਰਕੇ ਨਾ, ਨਹੀਂ ਤਾਂ ਜੇ ਚੇਤਨਤਾ ਨਾ ਹੋਵੇ ਆਤਮਾ ਦਾ ਉਹ ਜਿਹੜਾ ਪ੍ਰਕਾਸ਼ ਹੀ ਨਾ ਹੋਵੇ ਅੰਦਰ, ਅਤੇ ਸਰੀਰ ਛੁੱਟੇ ਤੋਂ ਬਾਅਦ ਦੱਸੋ ਕੋਈ ਕੰਨ ਸੁਣਦਾ ਕੋਈ ਨਹੀਂ ਸੁਣਦਾ। ਸਰੀਰ ਜੜ ਰੂਪ ਹੈ, ਇਹਦੇ ਸਮਝਣਾ ਹੋਵੇ ਤਾਂ ਇੱਦਾਂ ਸਮਝ ਲਓ ਮੌਤ ਤੋਂ ਬਾਅਦ ਇਹਨੂੰ ਵੇਖ ਲਓ, ਕੁਝ ਨਹੀਂ ਹੈ ਕਰਦਾ। ਇਸ ਕਰਕੇ ਇੱਕ ਚੇਤਨ ਅਤੇ ਸਭ ਚੇਤਨ ਹੈ। ਚੇਤਨ ਆਤਮਾ ਸਾਰਿਆਂ ਦੇ ਵਿਸ਼ਿਆਂ ਨੂੰ ਇੰਦਰਿਆਂ ਸਹਿ ਜਾਣਦਾ ਆ, ਇਹਨਾਂ ਸਾਰਿਆਂ ਨੂੰ ਸੱਤਾ ਦਿੰਦਾ ਹੈ, ਇਸ ਕਰਕੇ ਚੇਤਨੀ ਹੈ। ਉਸ ਇੱਕ ਚੇਤਨ ਆਤਮਾ ਕਰਕੇ ਸਾਰੇ ਚੇਤਨ ਰੂਪ ਹੈ, ਠੀਕ ਹੈ। ਇੱਕ ਚੇਤਨ ਅਤੇ ਸਭ ਚੇਤਨ ਹੈ, ਇੱਕ ਚੇਤਨ ਕਰਕੇ ਸਾਰੇ ਚੇਤਨ ਹੁਸ਼ਿਆਰ ਹੁੰਦੇ ਆ, ਨਹੀਂ ਤਾਂ ਆਪਣੇ ਆਪ ਵਿੱਚ ਇਹ ਜੜ ਰੂਪ ਹੁੰਦੇ ਹੈ। ਇਤ ਹੇਤ ਚਿਦਾਤਮ ਧੀਰ ਲਹੇ, ਧੀਰ ਲਹੇ ਧੀਰ ਮਾ ਨਾਮ ਧੀਰਵਾਨ ਦਾ, ਧੀਰਜਵਾਨ ਸਿਆਣੇ ਪੁਰਸ਼। ਇਸ ਕਰਕੇ ਇਤ ਹੇਤ ਭਾਵ ਇਸੇ ਹੇਤ ਕਹੀਏ ਵਾਸਤੇ, ਚਿਦ ਆਤਮ ਜਿਹੜਾ ਆਤਮਾ ਨੂੰ ਚਿਦ ਨਾਮ ਚੇਤਨ ਜਾਣਦੇ, ਲਹੇ ਨਾਮ ਜਾਣਦੇ ਦਾ, ਤੀਰਜਵਾਨ ਜਾਂ ਸਿਆਣੇ ਪੁਰਸ਼, ਗਿਆਨੀ ਪੁਰਸ਼, ਆਤਮ ਗਿਆਨੀ ਪੁਰਸ਼ ਇਸੇ ਵਾਸਤੇ ਆਤਮਾ ਨੂੰ ਚੇਤਨ ਜਾਣਦੇ ਹਾਂ, ਕਿਉਂਕਿ ਆਤਮਾ ਤੋਂ ਬਿਨਾਂ ਸਰੀਰ ਕਿਸੇ ਵੀ ਕੰਮ ਦਾ ਨਹੀਂ ਰਹਿੰਦਾ, ਸਾਰਾ ਜੜ ਰੂਪ ਹੈ। ਮਨ ਬੁੱਧ ਚਿੱਤ ਕੁਝ ਵੀ ਨਹੀਂ ਕਰਦੇ ਹੈ, ਇਹ ਤਾਂ ਸੁੱਤਿਆਂ ਵੀ ਲੀਨ ਹੋ ਜਾਂਦੇ ਹੈ, ਸੁਖ ਖੋਭ ਦੀ ਅਵਸਥਾ ਹੁੰਦੀ, ਨਾ ਮਨ ਜਿੰਦਾ ਹੁੰਦਾ ਨਾ ਬੁੱਧੀ ਜਿੰਦੀ ਹੁੰਦੀ, ਉਦੋਂ ਕੋਈ ਵੀ ਜਿੰਦਾ ਨਹੀਂ ਹੁੰਦਾ ਅਸਲ ਵਿੱਚ, ਕਿਉਂਕਿ ਜਿੱਥੇ ਬੁੱਧੀ ਕੀ ਕਰਦੀ ਹੈ, ਨਿਸ਼ਚੇ ਕਰਦੀ ਆ, ਜਿੱਥੇ ਆਤਮਾ ਦੇ ਸੰਕਲਪ ਵਿਕਲਪ ਆ, ਜਿੱਥੇ ਮਨ ਹੁੰਦਾ ਹੈ, ਜਿੱਥੇ ਚਿੱਤ ਉੱਥੇ ਚਿੱਤ ਬਣੀਆਂ ਹੁੰਦੀਆਂ ਹੈ, ਅਤੇ ਜਿੱਥੇ ਸੁਖੋਪ ਦੀ ਅਵਸਥਾ ਉੱਥੇ ਤਾਂ ਕੁਝ ਵੀ ਨਹੀਂ ਹੁੰਦਾ, ਸਿਰਫ ਚੇਤਨ ਹੀ ਉੱਥੇ ਸੁਭਾਈਮਾਨ ਹੁੰਦਾ, ਤਾਂ ਕਰਕੇ ਉਹੀ ਉਹਦੀ ਚੇਤਨਤਾ ਕਰਕੇ ਸਵਾਸ ਚੱਲਦੇ ਆ। ਜੇ ਸਵਾਸ ਹੋਣ ਚੇਤਨ, ਠੀਕ ਆ, ਤਾਂ ਫਿਰ ਇਹ ਗੱਲ ਨੂੰ ਸਵਾਸ ਸਮਝ ਸਕਦੇ, ਕਈ ਇਸ ਗੱਲ ਨੂੰ ਨਹੀਂ ਸਮਝਦੇ ਹੈ, ਕੋਈ ਨਹੀਂ ਸਮਝਦੇ, ਉੱਠੇ ਪਤਾ ਲੱਗਦਾ ਹੈ। ਤੇ ਤੇ ਨਾਰਿ ਤੇ ਸੁਖ ਨੈਕ ਕਿਤੇ, ਵਾਹਿਗੁਰੂ ਸੁਖ ਸਾਗਰ ਬ੍ਰਹਮ ਕੀ ਅੰਸ ਕਰੀ, ਸੁੱਖਾਂ ਦਾ ਜੋ ਸਾਗਰ ਸਮੁੰਦਰ ਆ ਉਹ ਹੈ ਬ੍ਰਹਮ। ਉਸ ਬ੍ਰਹਮ ਦੀ ਜਿਹੜੀ ਕਣੀ ਮਤ ਅੰਸ ਆ ਉਹ ਹੈ ਚੇਤਨਤਾ ਭਾਵ ਆਤਮਾ, ਜਾਂ ਇੱਦਾਂ ਸਮਝ ਲਓ ਵੀ ਜਿਹੜਾ ਬ੍ਰਹਮ ਸੁੱਖ ਸਰੂਪ ਆ, ਹਾਂਜੀ, ਸੁੱਖ ਦਾ ਹੀ ਜੋ ਸਮੁੰਦਰ ਆ ਬ੍ਰਹਮ, ਉਸ ਦੀ ਜਿਹੜੀ ਇੱਕ ਕਿਣਕਾ ਮਾਤਰ ਅੰਸ, ਕਣੀ ਭਾਵ ਕਣੀ ਮਤ ਜਾਂ ਕਿਣਕਾ ਮਾਤਰ ਅੰਸ, ਜੋ ਚੇਤਨਤਾ ਹੈ ਜਾਂ ਜੋ ਆਤਮਾ ਹੈ ਸਰੀਰ ਵਿੱਚ ਰਹਿੰਦਾ, ਉਸ ਨੂੰ ਜੀਵ ਕਹੀਦਾ ਹੈ। ਅਨਸੂਤ ਤਰਲੋਕ ਵਿਖੈ ਸਘਨੀ, ਸਘਨੀ ਕਹਿਣਾ ਪਾਠ ਨਹੀਂ, ਘਨੀ ਦੇ ਮੁਤਾਬਕ ਸਘਨੀ ਪਾਠ ਕਰਨਾ, ਭਾਵ ਘਣਤਾ ਦੇ ਸਹਿਤ ਭਾਵ ਬਹੁਤ। ਸੋ ਚੇਤਨਤਾ ਭੇਦ ਰਹਿਤ ਅਨਸੂਤ ਭਾਵ ਤਾਣੇ ਪੇਟੇ ਦੀ ਨਿਆਈ, ਸੂਤ ਦੀ ਨਿਆਈ, ਤਾਣੇ ਪੇਟੇ ਦੇ ਸੂਤ ਦੀ ਨਿਆਈ, ਜਿਵੇਂ ਤਾਣਾ ਪੇਟਾ ਕੀ ਹੁੰਦਾ, ਜਿਵੇਂ ਮੰਜਾ ਹੁੰਦਾ ਨਾ, ਅਤੇ ਉਹ ਮੰਜੇ ਵਿੱਚ ਕੁਝ ਜਿਹੜੇ ਹੈ ਸੂਤ ਦਾ ਵਾਣ ਤਿਰਛਾ ਪਾਇਆ ਹੁੰਦਾ, ਕੁਝ ਐਸ ਪੱਖ ਨੂੰ ਵਿੱਚੋਂ ਦੀ ਲੰਘਾਇਆ ਹੁੰਦਾ, ਇੱਕ ਦੂਜੇ ਦੇ ਵਿੱਚ ਦੀ ਲੰਘਾਇਆ ਹੁੰਦਾ, ਮਤਲਬ ਪਰੋਇਆ ਹੁੰਦਾ ਹੈ, ਜਾਂ ਜਿਵੇਂ ਮਣਕਿਆਂ ਵਿੱਚ ਮਾਲਾ ਪਰੋਈ ਹੁੰਦੀ, ਮਾ ਜਿਹੜੀ ਮਣਕੇ ਆ, ਮਣਕਿਆਂ 'ਚ ਧਾਗਾ ਪਰੋਇਆ ਜਾਂਦਾ, ਉਹ ਧਾਗਾ ਵੇਖੋ 108 ਮਣਕਿਆਂ 'ਚ ਲੰਘਦਾ, ਉਹ ਸਾਰਿਆਂ ਵਿੱਚ ਇੱਕ ਸਮਾਨ ਲੰਘਦਾ, ਉਹਨੂੰ ਕਹਿੰਦਾ ਅਨਸੂਤ, ਜੋ ਇੱਕ ਸਮਾਨ ਹੀ ਵਿਆਪਕ ਹੋਇਆ ਹੋਵੇ ਨਾ। ਇਸ ਤਰ੍ਹਾਂ ਅਨਸੂਤ ਦੀ ਨਿਆਈ, ਤਾਣੇ ਪੇਟੇ ਦੀ ਨਿਆਈ, ਸਮਝ ਆ ਰਹੀ ਨਾ। ਅਨਸੂਤ ਤਰਲੋਕ ਵਿਖੇ ਸਕਾਨੀ, ਸੁੱਖਾਂ ਦਾ ਜੋ ਸਮੁੰਦਰ ਬ੍ਰਹਮ ਹੈ, ਉਸਦੀ ਬੂੰਦ ਮਾਤਰ ਜੋ ਅੰਸ ਚੇਤਨਤਾ ਜੋ ਆਤਮਾ ਹੈ, ਹਾਂਜੀ, ਕਿਉਂਕਿ ਜੀਵਾਂ ਵਿੱਚ ਜਿਹੜੀ ਹੈਗੀ ਉਹ ਆਤਮਾ ਹੁੰਦੀ ਹੈ, ਜਿਹੜੀ ਵਿਆਪਕ ਉਹ ਉਹਨੂੰ ਬ੍ਰਹਮ ਕਹਾਂਗੇ, ਅਤੇ ਉਸ ਨੂੰ ਜੀਵ ਕਹਿੰਦੇ ਆ, ਜੋ ਜੀਵਾਂ ਵਿੱਚ ਹੈ, ਜਿਹੜੀ ਬ੍ਰਹਮ ਦੀ ਅੰਸ਼, ਅਤੇ ਉਹ ਤਾਣੇ ਪੇਟੇ ਦੇ ਵਾਂਗ, ਠੀਕ ਆ, ਅਨਸੂਤ ਤਾਣਾ ਪੇਟਾ ਰੂਪ ਸੂਤਰ, ਜਿਵੇਂ ਆ ਦੱਸਿਆ ਮੰਜੇ ਵਿੱਚ ਧਾਗੇ ਇੱਧਰ ਉੱਧਰ ਪਏ ਦੇ ਵਿੱਚ ਦੀ ਵਿੱਚ ਲੰਘਾ ਕੇ ਲੰਘਾਏ ਨਾ, ਇੱਕ ਮਿੱਕ ਹੋਏ ਪਏ ਪਰੋਏ ਪਏ ਆ, ਜਿਵੇਂ ਮਾਲਾ ਦੇ ਮਣਕਿਆਂ ਵਿੱਚ ਧਾਗਾ ਪਰੋਇਆ ਹੁੰਦਾ, ਉਸ ਪ੍ਰਕਾਰ ਤਿਰਲੋਕ ਵਿਖੇ ਸਕਹੀਂ। ਤਿਰਲੋਕ ਤਿੰਨਾਂ ਲੋਕਾਂ ਦੇ ਵਿੱਚ ਹੀ ਸਕਹੀਂ ਭਾਵ ਵਿਆਪਕ ਹੋ ਰਹੀ ਹੈ, ਸੰਘਣੀ ਹੋ ਰਹੀ। ਸੰਘਣੀ ਨਾਮ ਕਹਿੰਦਾ, ਸੰਘਣਾ ਕਹਿੰਦਾ ਜਿੱਥੇ ਕੋਈ ਥਾਂ ਖਾਲੀ ਨਾ ਹੋਵੇ, ਇਸ ਤਰ੍ਹਾਂ ਵਿਆਪਕ ਰੂਪ ਹੋ ਰਹੀ ਹੈ, ਅੰਦਰ ਬਾਹਰ ਸਾਰੀ। ਥਿਤ ਕੰਚਨ ਕੰਦਲੇ ਮਾਹੀ ਯਥਾ, ਯਥਾ ਭਾਵ ਜਿਸ ਤਰ੍ਹਾਂ ਕੰਚਨ ਭਾਵ ਸੋਨੇ ਦੀ ਜਿਹੜੀ ਤਾਰ ਆ ਉਹ ਕੰਦਲੇ ਨੇ, ਕੰਦਲੇ ਹੀ ਹੁੰਦੀ ਆ, ਉਹ ਕੰਦਲੇ ਵਿੱਚ ਸੋਨੇ ਦੀ ਤਾਰ ਜਿਹੜੀ ਆ ਅੰਦਰ ਬਾਹਰ ਜਿਹੜੀ ਆ ਇੱਕ ਸਮਾਨ ਥਿਤ ਕੀ ਅਸਥਿਤ ਹੁੰਦੀ ਹੈ। ਸਭ ਭੋਗਨ ਮੋਹ ਸੁਖ ਤਾਹੀ ਤਥਾ, ਇਸ ਤਰ੍ਹਾਂ ਤੂੰ ਸਮਝ ਲਾ ਵੀ ਜੀਵ, ਅਤੇ ਇਸੇ ਤਰ੍ਹਾਂ ਹੀ ਸਾਰੇ ਭੋਗਾਂ ਦੇ ਵਿੱਚ ਜਿਹੜਾ ਸੁੱਖ ਤੂੰ ਵੇਖ ਰਿਹਾ, ਤੈਨੂੰ ਪ੍ਰਤੀਤ ਹੋ ਰਿਹਾ, ਉਹ ਸੁੱਖ ਤਾਹੀਂ ਕਹੀਏ ਉਸ ਆਤਮਾ ਦਾ ਆ, ਉਹ ਸੁੱਖ ਸਰੂਪ ਬ੍ਰਹਮ ਭਿੰਨ ਆਤਮਾ ਦਾ ਆ। ਮਤਲਬ ਜੋ ਬ੍ਰਹਮ ਤੋਂ ਵੱਖਰਾ ਇੱਕ ਨਾਮ ਪਾਇਆ ਨਾ ਆਤਮਾ, ਉਹ ਆਤਮਾ ਦਾ ਸੁੱਖ ਆ, ਭੋਗਾਂ ਵਿੱਚ ਕੋਈ ਸੁੱਖ ਨਹੀਂ, ਇਸ ਕਰਕੇ ਆਤਮਾ ਸੁੱਖ ਸਰੂਪ ਹੈ, ਠੀਕ ਆ। ਅਤੇ ਉਹ ਬ੍ਰਹਮ ਸੁੱਖ ਸਰੂਪ ਹੈ, ਉਹਦੇ ਹੀ ਅੰਸ਼ ਹੀ ਸੁੱਖ ਸਰੂਪ ਹੋ ਸਕਦੀ, ਹੋਰ ਕੌਣ ਸੁੱਖ ਹੋ ਸਕਦਾ ਹੈ। ਬੜੇ ਡੂੰਘੇ ਖਿਆਲ ਨਾਲ ਜਾਈਏ ਤਾਂ ਪੰਜ ਭੌਤਿਕ ਸਰੀਰ ਵੀ ਅਤੇ ਪਰਮੇਸ਼ਰ ਦੀ ਅੰਸ਼ ਹੀ ਹੈ, ਜਦੋਂ ਵਿਆਪਕ ਉਹ ਤੋਂ ਬਾਹਰ ਕੋਈ ਹੈ ਨਹੀਂ। ਇੱਕ ਜੀਵਾਂ ਨੂੰ ਮਤਲਬ ਇੱਕ ਪਰਮ ਅਰਥ ਲਈ ਤੋਰ ਲਈ ਕਿ ਪਰਮੇਸ਼ਰ ਦੇ ਖੇਡ ਤਮਾਸ਼ੇ ਵਿੱਚੋਂ ਇੱਕ ਜਿੱਤਣ ਦੇ ਲਈ ਇਹ ਚੀਜ਼ ਰੱਖੀ ਗਈ ਹੈ, ਮਾਨੋ ਤੁਸੀਂ ਵੀ ਇਹ ਸਰੀਰ ਪਾ ਕੇ, ਅਤੇ ਉਹਨੇ ਇੱਕ ਜਿਵੇਂ ਗੇਮ ਹੀ ਹੋਵੇ, ਆਪਾਂ ਗੇਮ ਜਿੱਤਦੇ ਹਾਂ ਨਾ, ਕੋਈ ਵੀ ਨਾਮ ਮਿਲਦਾ ਹੈ, ਇਸੇ ਤਰ੍ਹਾਂ ਇਹ ਸਰੀਰ ਪਰਮੇਸ਼ਰ ਨੇ ਦਿੱਤਾ, ਇਹਦੇ ਵਿੱਚ ਰਹਿ ਕੇ ਵੀ ਕੋਈ ਜਿਹੜਾ ਪਰਮਾਰਥ ਲਈ ਕਿਹੜਾ ਕਰਮ ਕਰਨਾ ਯੋਗ ਹੈ, ਉਹ ਆਤਮਾ ਦੇ ਸੁੱਖ ਨੂੰ ਪ੍ਰਾਪਤ ਕਰਨਾ ਯੋਗ। ਇਸ ਤਰ੍ਹਾਂ ਪਰਮੇਸ਼ਰ ਨੇ ਇੱਕ ਮਾਨੋ ਕਿ ਪਰਮਾਤਮਾ ਨੇ ਬਹੁਤ ਸੋਹਣੀ ਖੇਡ ਬਣਾਈ ਹੋਈ ਆ, ਇਸ ਕਰਕੇ ਤੁਸੀਂ ਸਮਝ ਲਓ ਇਹੀ ਗੱਲ ਹੈ। ਸਭ ਭੋਗਨ ਮੋਹ ਸੁੱਖ ਤਾਹੇ ਤਥਾ, ਸਾਰੇ ਭੋਗਾਂ ਵਿੱਚ ਵਿਸ਼ਿਆਂ ਵਿੱਚ ਜਿਹੜਾ ਤੁਸੀਂ ਸੁੱਖ ਵੇਖਦੇ ਹੋ ਤਾਹੇ ਕੋਈ ਉਸ ਆਤਮਾ ਦਾ ਹੈ, ਇੰਦਰੀ ਦਾ ਸੁੱਖ ਨਹੀਂ ਹੈ। ਅਤੇ ਉਹ ਜਿਹੜਾ ਭੋਗਾਂ ਵਿੱਚ ਸੁੱਖ ਵੇਖਦਾ ਤਾਂ ਥੋੜ੍ਹਾ ਚਿਰ, ਅਤੇ ਕਿੰਨਾ ਆਨੰਦ ਆਉਂਦਾ ਹੈ, ਚਾਹੇ ਉਹ ਕਾਮ ਦਾ ਵਿਸ਼ਾ ਹੈ, ਚਾਹੇ ਉਹ ਰਸਨਾ ਦਾ ਵਿਸ਼ਾ ਹੈ, ਚਾਹੇ ਉਹ ਸ਼ਬਦ ਦਾ ਵਿਸ਼ਾ, ਪਰ ਜੇ ਪਰਮ ਸੁੱਖ ਦੀ ਪ੍ਰਾਪਤੀ ਹੋ ਜਾਵੇ, ਭਾਵ ਜਿਹੜਾ ਕਦੇ ਸੁੱਖ ਖਤਮ ਹੀ ਨਹੀਂ ਹੁੰਦਾ, ਇਹਦੇ ਵਿਸ਼ੇ ਦਾ ਸੁੱਖ ਖੁੱਸ ਜਾਂਦਾ, ਉਹ ਕਿਤੇ ਕਿੰਨਾ ਆਨੰਦ ਹੁੰਦਾ ਕੁਝ ਸਮੇਂ ਵਾਸਤੇ, ਉਹ ਆਤਮਾ ਦਾ ਸੁੱਖ ਹੁੰਦਾ ਹੈ। ਫਿਰ ਜੇ ਕਦੇ ਪਰਮ ਸੁੱਖ ਹੀ ਪ੍ਰਾਪਤ ਹੋ ਜਾਵੇ, ਸਦਾ ਹੀ ਆਨੰਦ ਬਣਿਆ ਰਹੇ, ਫਿਰ ਜਿਹੜਾ ਝਰਨਾ ਚੱਲਣਾ ਹੈ ਉਹ ਪ੍ਰਵਾਦ ਆ, ਉਹਦੇ ਗੂੰਗੇ ਦੀ ਮਠਿਆਈ ਹੈ, ਉਹ ਕਥਨ ਨਹੀਂ ਕੀਤੀ ਜਾ ਸਕਦੀ। ਸੋ ਇਸ ਪ੍ਰਕਾਰ ਸਾਨੂੰ ਜਿਹੜੀ ਆ ਉਹ ਸਿੱਖਿਆ ਬੜੇ ਭਾਵ ਨਾਲ ਹੀ ਜਿਹੜੀ ਉਹ ਦੇ ਰਹੇ ਆ, ਵਿਚਾਰ ਲੰਬੀ ਕਰਕੇ ਆਪਾਂ ਜਿਹੜਾ ਹੈ ਥੋੜ੍ਹਾ ਥੋੜ੍ਹਾ ਪੜ੍ਹਿਆ ਜਾ ਰਿਹਾ, ਇੱਕ ਛੰਦ ਹੋਰ ਪਾੜੀ ਲੈਂਦੇ ਤੇਹ ਤੇ ਨਾਰੀ ਤੇ ਸੁਖ ਨੈਕ ਕਿਤੇ ਤੇਹ ਤੇ ਪਾਓ ਉਸ ਤੋਂ ਪਾਓ ਉਸ ਆਤਮਾ ਤੋਂ ਰਿਤੇ ਕਹੀਏ ਜਿਹੜਾ ਬਿਨਾਂ ਸੁੱਖ ਨੈਕ ਕਿਤੇ ਸੁੱਖ ਥੋੜ੍ਹਾ ਮਾਤਰ ਵੀ ਨਹੀਂ ਹੈ ਨੈਕ ਮਤ ਥੋੜ੍ਹਾ ਮਾਤਰ ਵੀ ਕਿਤੇ ਨਹੀਂ ਹੈ ਸੁੱਖ ਮੂਰਤ ਸਵਾਤਮ ਹੇਤ ਇਤੇ ਹੇਤ ਇਤੇ ਇਹਦੇ ਭਾਵ ਇਸੇ ਹੇਤ ਕਾਰਨ ਕਰਕੇ ਸੁੱਖ ਮੂਰਤ ਸੁੱਖ ਸਰੂਪ ਅਤੇ ਸਵੈ ਆਤਮ ਆਪਣਾ ਆਤਮਾ ਹੀ ਹੈ ਆਪਣਾ ਆਤਮਾ ਹੀ ਸੁੱਖ ਦੀ ਮੂਰਤ ਹੈ ਸੁੱਖ ਸਰੂਪ ਹੈ ਨਾ ਪਰਮਾਨ ਵਿਖੇ ਨਹਿ ਨਾਸ ਜਿਸੇ ਜਿਸੇ ਕਈ ਜਿਸ ਆਤਮਾ ਦਾ ਨਾਸ ਨਹੀਂ ਹੋਣਾ ਕਿਉਂਕਿ ਜਿਸਦੇ ਨਾਸ ਹੋਣ ਵਿੱਚ ਕੋਈ ਪ੍ਰਮਾਣ ਨਹੀਂ ਹੈ ਕੋਈ ਪ੍ਰਮਾਣ ਨਹੀਂ ਹੈ ਨਹਿ ਨਾਸ ਜਿਸੇ ਜਿਸਦੇ ਨਾਸ ਵਿੱਚ ਕੋਈ ਪ੍ਰਮਾਣ ਹੀ ਨਹੀਂ ਵੀ ਇਸ ਤਰ੍ਹਾਂ ਨਾਸ ਹੁੰਦਾ ਕਦੀ ਪਰਮਾਤਮਾ ਵੀ ਨਾਸ ਹੁੰਦਾ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕੋ ਸੀ ਵੀ ਸੱਚ ਜਿਹਨੇ ਪੜ੍ਹਨਾ ਹੋਵੇ ਆਤਮਾ ਬਾਰੇ ਵੀ ਉਹ ਪੜ੍ਹ ਲਏ ਅਚਰਜ ਕਥਾ ਮਹਾਂ ਅਨੂਪ ਆਤਮਾ ਭਾਵ ਬ੍ਰਹਮਕਾ ਰੂਪ ਉਹਦੇ ਵਿੱਚ ਸਾਰਾ ਲਿਖਿਆ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਹੈ ਪਰਿਪੂਰਨ ਔਨੈ ਜਨ ਕਿਸੇ ਜੋ ਹਮੇਸ਼ਾ ਹੀ ਪਰਿਪੂਰਨ ਹੈ ਅਤੇ ਨਾ ਜਨ ਕਿਸੇ ਜੋ ਸਾਰੀ ਜਗ੍ਹਾ 'ਤੇ ਪਰਿਪੂਰਨ ਹੋ ਰਿਹਾ ਹੈ ਅਤੇ ਸਭ ਜਗ੍ਹਾ ਤੋਂ ਹੀ ਸੁੱਖ ਪ੍ਰਾਪਤ ਹੋ ਸਕਦਾ ਹੈ ਜਿਸ ਤੋਂ ਅਤੇ ਜੋ ਕਿਸੇ ਤੋਂ ਵੀ ਪੈਦਾ ਨਹੀਂ ਹੋਇਆ ਅਰਥਾਤ ਭਾਵ ਜੋ ਕਿਸੇ ਤੋਂ ਪੈਦਾ ਨਹੀਂ ਹੋਇਆ ਫਿਰ ਉਹ ਨਾਸ ਵੀ ਕਿਵੇਂ ਹੋਏਗਾ ਸਾਰੀ ਜਗ੍ਹਾ 'ਤੇ ਪਰਿਪੂਰਨ ਆ ਸਾਰੀ ਜਗ੍ਹਾ 'ਤੇ ਪਰਿਪੂਰਨ ਕਿੱਥੋਂ ਕਹਾਂਗੇ ਵੀ ਇੱਥੇ ਨਹੀਂ ਹੈਗਾ ਉੱਥੇ ਹੈਗਾ ਸਾਰੇ ਥਾਂ ਹੀ ਹੈ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਆ ਉਹ ਪਰਿਪੂਰਨ ਉਹ ਨੇ ਜਨਿਆ ਕਿਸੇ ਪਾਸ ਜੋ ਕਿਸੇ ਤੋਂ ਜਨਿਆ ਕਿਸੇ ਪੈਦਾ ਨਹੀਂ ਕੀਤਾ ਹੋਇਆ ਪਰਿਪੂਰਨ ਹੈ ਜੋ ਪੈਦਾ ਨਹੀਂ ਹੋਇਆ ਉਹਨੂੰ ਮਾਰ ਵੀ ਕੋਈ ਨਹੀਂ ਸਕਦਾ ਹੈ ਸੋ ਅੱਜ ਇੱਥੇ ਹੀ ਮੇਰਾ ਇਰਾਦਾ ਸਮਾਪਤੀ ਕਰਦੀ ਚਲੋ ਇੱਕ ਛੰਦ ਹੋਰ ਪੜ੍ਹ ਲੈਂਦੇ ਹਾਂ ਇਤ ਹੇਤ ਅਨੰਤ ਨਿਜਾਤਮ ਹੈ ਇਤ ਹੇਤ ਇਸੇ ਕਾਰਨ ਕਰਕੇ ਅਨ ਅੰਤ ਕਿਹਾ ਹੈ ਭਾਵ ਬੇਅੰਤ ਬੇਅੰਤ ਕਿਹਾ ਹੈ ਅੰਤ ਤੋਂ ਰਹਿਤ ਹੈ ਆਤਮਾ ਦਾ ਅੰਤ ਕੋਈ ਹੈ ਨਹੀਂ ਹੈ ਨਿਜ ਆਤਮ ਹੈ ਅਤੇ ਜੋ ਆਪਣਾ ਆਤਮਾ ਹੈ ਉਹਨੂੰ ਅਨੰਤ ਇਸੇ ਕਾਰਨ ਕਰਕੇ ਕਿਆ ਕਿਆ ਹੈ ਪਰ ਅਤੇ ਪਰ ਜੋ ਪਰਮਾਤਮਾ ਹੈ ਜੋ ਪਰ ਅਤੇ ਪਰ ਪਰੇ ਤੋਂ ਪਰੇ ਜੋ ਪਰਮਾਤਮਾ ਦੇ ਪਰਮਾਤਮਾ ਹੈ ਪਰਮਾਤਮਾ ਹੈ ਉਹ ਹੀ ਹੈ ਸਾਡਾ ਨਿਜ ਸਰੂਪ ਆਤਮ ਸਰੂਪ ਤਨ ਬਾਮ ਤਨੇ ਤਨ ਧਾਮ ਪਰੇ ਜੋ ਕਹਿੰਦੇ ਸਰੀਰ ਤੋਂ ਵੀ ਪਰੇ ਹੈ ਜੋ ਬਾਮ ਇਸਤਰੀ ਤਨੇ ਕਹੀਏ ਪੁੱਤਰ ਧਨ ਧਾਮ ਘਰ ਤੋਂ ਵੀ ਪਰੇ ਹੈ ਠੀਕ ਹੈ ਜੇ ਵੇਦ ਮਨਾਦ ਨਾ ਵੇਦ ਰੇ ਜਿਸ ਨੂੰ ਵੇਦ ਵੀ ਜਿਹੜਾ ਹੈ ਜੇ ਵੇਦ ਮਨਾਦ ਨਾ ਵੇਦ ਰੇ ਜਿਸ ਨੂੰ ਵੇਦ ਇੱਦਾਂ ਸਮਝੋ ਜਿਸ ਨੂੰ ਵੇਦ ਵੀ ਨਹੀਂ ਜਾਣ ਸਕਦੇ ਅਤੇ ਜਿਸ ਨੂੰ ਵੇਦ ਕਹੀਏ ਜਾਣਨਾ ਹੁੰਦਾ ਵੇਦ ਅਰਥ ਦਾ ਜਾਣਨਾ ਜਿਸ ਨੂੰ ਮਨ ਦਾ ਅਰਥ ਲੈਣਾ ਮਨ ਬੁੱਧ ਚਿੱਤ ਅਹੰਕਾਰ ਇਹ ਸਰੀਰ ਜਿਸ ਨੂੰ ਵੇਦ ਕੇ ਜਾਣ ਨਹੀਂ ਸਕਦੇ ਇਸ ਤਰ੍ਹਾਂ ਵੇਦ ਰਰੇ ਵੇਦ ਰਰੇ ਕਹੀਏ ਕਹਿੰਦਾ ਹੈ ਜਿਸ ਨੂੰ ਮਤਲਬ ਮਨ ਬੁੱਧ ਚਿੱਤ ਅਹੰਕਾਰ ਜਾਣ ਹੀ ਨਹੀਂ ਸਕਦੇ ਕਿਉਂਕਿ ਜਾਣਿਆ ਕਿਹਨੂੰ ਜਾਂਦਾ ਜੋ ਸਾਡੇ ਸਾਹਮਣੇ ਹੋਵੇ ਜਿਸ ਨੂੰ ਵੇਖਿਆ ਹੋਵੇ ਜੋ ਮਨ ਬੁੱਧ ਚਿੱਤ ਅਹੰਕਾਰ ਤੋਂ ਪਰੇ ਬੈਠਾ ਜੋ ਇਹਨਾਂ ਦਾ ਦ੍ਰਿਸ਼ਟਾ ਰੂਪ ਹੈ ਜੋ ਦ੍ਰਿਸ਼ਟਾ ਰੂਪ ਹੋ ਕੇ ਬੈਠਾ ਜੋ ਇਹਨਾਂ ਨੂੰ ਦੇਖ ਰਿਹਾ ਹੈ ਉਹ ਫਿਰ ਉਹਨੂੰ ਕਿਵੇਂ ਦੇਖ ਸਕਦੇ ਹੈ ਠੀਕ ਆ ਇਸ ਕਰਕੇ ਆਪਣੇ ਸਹਿ ਸਰੂਪ ਨੂੰ ਜਾਣ ਲੈਣਾ ਆਪਣੇ ਆਪ ਦੀ ਪਛਾਣ ਕਰ ਲੈਣੀ ਇਸੇ ਵੱਡੀ ਗੱਲ ਆ ਜਿਵੇਂ ਅਸੀਂ ਆਪਣਾ ਜੇ ਆਇਨਾ ਨਾ ਹੋਵੇ ਤਾਂ ਆਪਣਾ ਕਦੀ ਮੁੱਖ ਵੇਖ ਨਹੀਂ ਸਕਦੇ ਅੱਖਾਂ ਖੁਦ ਨੂੰ ਨਹੀਂ ਵੇਖ ਸਕਦੀਆਂ ਬਾਹਰ ਤਾਂ ਸਾਰਾ ਸੰਸਾਰ ਵੇਖ ਲੈਂਦੀਆਂ ਪਰ ਆਪਾਂ ਖੁਦ ਨਹੀਂ ਆਪਣੇ ਵੇਖ ਸਕਦੇ ਅੱਖਾਂ ਦੀ ਚਿਮਣੀ ਨੂੰ ਨਹੀਂ ਦੇਖ ਸਕਦੇ ਚਿਮਣੀ ਉੱਪਰ ਜੋ ਮਾਸ ਉਹਨੂੰ ਨਹੀਂ ਦੇਖ ਸਕਦੇ ਮਤਲਬ ਜੋ ਵਸਤੂ ਨੇੜੇ ਆ ਉਹ ਦੇਖੀ ਨਹੀਂ ਜਾਂਦੀ ਇਸੇ ਕਰਕੇ ਆਤਮਾ ਨੂੰ ਹੀ ਜਿਹੜਾ ਹੈ ਦੇਖਦੇ ਨਹੀਂ ਹੈ ਕਿਉਂਕਿ ਜੋ ਸਾਡੇ ਅੰਦਰ ਹੀ ਹੈ ਜੋ ਸਵੈ ਆਤਮਾ ਉਹ ਦੇਖਦੇ ਨਹੀਂ ਹੈ ਅਤੇ ਬਾਰ ਬਾਰ ਭੱਜੇ ਫਿਰਦੇ ਹਾਂ ਸੋ ਇਸ ਪ੍ਰਕਾਰ ਅੱਜ ਆਪਾਂ ਇੱਥੇ ਸਮਾਪਤੀ ਕਰੀਏ ਕਾਫੀ ਉਹ ਲੰਬਾਈ ਹੋ ਜਾਂਦਾ ਪ੍ਰਸੰਗ ਅਤੇ ਉਹ ਪਰਮੇਸ਼ਰ ਦੀ ਕਥਾ ਐਸੀ ਹੈ ਤੁਮਰਾ ਲਖਣਾ ਜਾਇਬ ਸਾਰਾ ਕਿਸੇ ਵੇਲੇ ਸੱਚਾ ਪ੍ਰਥਮ ਸਾਰਾ ਅਤੇ ਉਹਦਾ ਅੰਤ ਕੀ ਹੈ ਕੋਈ ਅੰਤ ਨਹੀਂ ਹੈ ਉਸਨੇ ਕਿਸ ਤਰ੍ਹਾਂ ਸੰਸਾਰ ਰਚਿਆ ਹੈ ਇਹ ਜਿਹੜੇ ਪਸਾਰੇ ਨੂੰ ਪਰਮੇਸ਼ਰ ਤੇ ਆਪ ਹੀ ਜਾਣ ਸਕਦਾ। ਵੱਖੋ ਵੱਖਰੇ ਕਰਕੇ ਆਪੋ ਆਪਣੀ ਬੁੱਧੀ ਅਨੁਸਾਰ ਸਾਰੇ ਸ਼ਾਸਤਰ, ਕਰਤਾ, ਗੌਤਮ ਜਿੰਨੇ ਵੀ ਹੈ ਪ੍ਰਾਣ ਅਤੇ ਸਿਮਰਤੀਆਂ ਆਦਿਕ ਪਰਮੇਸ਼ਰ ਨੂੰ ਇਸੇ ਕਰਕੇ ਬੇਅੰਤ ਬੇਅੰਤ ਕਹਿੰਦੇ ਹੈ ਵੀ ਉਹ ਅਨੰਤ ਅਨੰਤ ਨਹੀਂ ਹੈ। ਅਤੇ ਕਿਉਂਕਿ ਦੇਸ਼ ਕਾਲ ਵਸਤੂ ਪਰਛੇਦ ਰਹਿਤ ਹੈ, ਠੀਕ ਹੈ, ਇਹਨਾਂ ਕਰਕੇ ਕੱਟਿਆ ਨਹੀਂ ਜਾਂਦਾ। ਅਤੇ ਆਤਮਾ ਕਿਉਂਕਿ ਜੋ ਵਿਆਪਕ ਨਾ ਹੋਵੇ ਪਰਿਪੂਰਨ ਹੋਵੇ ਉਹ ਕੱਟਿਆ ਜਾ ਸਕਦਾ, ਜਿਵੇਂ ਸਰੀਰ ਇੱਥੇ ਤਾਂ ਉੱਥੇ ਅੱਗੇ ਹੋਰ ਕਿਤੇ ਨਹੀਂ ਹੈਗਾ, ਆਪਾਂ ਗੁਰੂ ਘਰ ਬੈਠੇ ਹਾਂ ਘਰ ਨਹੀਂ ਹੈਗੇ, ਇਸ ਤਰ੍ਹਾਂ ਆਪਾਂ ਕੱਟੇ ਜਾਂਦੇ ਹਾਂ, ਪਰਮਾਤਮਾ ਇੱਥੇ ਉੱਥੇ ਸਾਰੇ ਹੀ ਹੈ। ਇਸ ਕਰਕੇ ਨੂੰ ਪਰੇ ਤੋਂ ਪਰੇ ਕਿਆ ਹੈ ਭਾਵ, ਜੇ ਕਿਤੇ ਜਿਹੜਾ ਹੈ ਵਿਆਪਕ ਅਤੇ ਸਾਰਿਆਂ ਤੋਂ ਪਰੇ, ਇਸ ਕਰਕੇ ਉਹਦੀ ਮਹਾਨ ਕਥਾ ਹੈ। ਅਤੇ ਪਰੇ ਦਾ ਅਰਥ ਇੱਦਾਂ ਵੀ ਮਿਲਾ ਤਾਂ ਕਰਕੇ ਲਾਇਆ ਵੀ ਉਹ ਪਰੇ ਤੋਂ ਪਰੇ ਕਿੱਦਾਂ ਵਾ, ਵੀ ਧਨ ਪੁੱਤਰ ਇਸਤਰੀ ਆਪਣਾ ਸਰੀਰ ਇਹਨਾਂ ਸਾਰਿਆਂ ਤੋਂ ਪਰੇ ਹੈ, ਜਿਸ ਕਰਕੇ ਵੀ ਮਨ ਬੁੱਧੀ ਆਦਿ ਕੋਈ ਇੰਦਰਾਂ ਨੂੰ ਜਾਣ ਨਹੀਂ ਸਕਦਾ, ਇਹਨਾਂ ਤੋਂ ਉਹ ਪਰੇ ਹੈ। ਸੋ ਅੱਜ ਇੱਥੇ ਸਮਾਪਤੀ ਕਰੀਏ ਜੀ, ਅੱਗੇ ਕੱਲ੍ਹ ਪੜਾਂਗੇ। ਧਨ ਬਾਮ ਧਨੇ ਧਨ ਧਾਮ ਪਰੇ ਜੇ ਵੇਦ ਮਨਾਦ ਨਾ ਵੇਦ ਰਰੇ। ਮਨ ਤੋਂ ਅਰਥ ਲੈਣਾ ਮਨ ਬੁੱਧ ਚੇਤ ਅਹੰਕਾਰ, ਜਿੱਥੇ ਆਦਿ ਲਿਖਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।